ये पवित्र समय बख्शिश किया है क्योंकि गुरु की कृपा का तो बिना गुरु जी ने पावन दर्शन दीदार करने और गुरु साहब जी की पावन बाणी श्रवण करने वास्ते प्राप्त होनी गुरु दरबार चार के सेवा करने और प्रबंधन पूरा पूरा सहयोग देना शांति चढ़ती कला वास्ते बद चढ़ के सेवा की जा सके। ये सारे वचन भाई सतगुरु जी की कृपालता नाल हैं। जदों इंसान का पुन धर्म जागदा है वो भाई गुरु के चरणों वल तुरदा है। जदों कोई पाप कर्म अगे आ जाता है वो इंसान के जो चरण हैं उन्होंने की बाट जी टेढ़ी हो जाती है। जो सतगुरु जी वल श्रद्धा नाल चल के जाता है इसनों एक कर्म का फल और समेत यगां के बराबर भाई प्राप्त होता है। जितना सस्ता सौदा गुरु साहब परमेश्वर वल तुरने नाल एक कर्म का इतना बड़ा फल हो गए फिर भाई लाहा क्यों ना लिया जाए। लाहा लेना चाहिए संसार के उत्ते दुनियावी तौर से आप खटी खट रहे हैं ये भी जरूरी है। संसार तौर से भी इंसान ने अपनी तरक्की होनी चाहिए है पर परमार्थी तौर पर अगर कुछ नहीं करते संसारी जड़िया तरक्या हैं वो रुकावट का रूप बन जाएं। जे नाल परमार्थ की सांझ पै जाए फिर सार संग जी इसका जहरमय जीवन जो है ये अमृतमय बन जाता है। सतगुरु जी ने कृपालता करके पंजां प्यारियां द्वारा एक बारी अमृत बख्शिश किया है। जे किसी को कोई अकाली हो जाए फिर पंजां प्यारियां दे पेश हो के संसार वा के इस दात नूं फिर प्राप्त करता है। पर सतगुरु जी ने एक ऐसा अमृत दिता है जिस नूं तुसीं रोजाना ही पान कर सकते हो। वो किहड़ा जिस अमृत नाल जिस बाणी नाल अमृत तैयार होगा अगर तुसीं उस बाणी का रोज नितनेम करो पहले अमृत नाल तुहाडे अमृत आदि होण दे संस्कार कीते जिन्हां बाणियां नाल अमृत तैयार होया उन्हां बाणियां का रोज पाठ सिमरन करो मन नूं तुसीं रोज ही अमृत पींदे हो। गल के बोलो फिर नाका नहीं नितने बहुत प्रेमी मेरे कोल आउंदे आ बहुत दुख नाल गल करनी पैंदी है। अज साडे बच्चे बच्चियां बहुत विद्या विच तरक्की कर रहे बड़ बड़ियां डिग्रियां डिप्लोमे कंप्यूटर सिस्टम पर जदों असीं बाणी बारे पुछदे हां मूल मंत्र गुरु मंत्र बारे पुछदे हां तो सानूं मूल मंत्र का पहला अक्षर शुद्ध नहीं पढ़ना होना। ਉਧਰ 16-18-20 ਸਾਲ ਪੈਸੇ ਖਰਚ ਕੇ ਅਨੇਕ ਤਰ੍ਹਾਂ ਦੇ ਜੱਫਰ ਜਾਲ ਕੇ ਵਿਦਿਆ ਪੜ੍ਹਦੇ ਹਨ, ਕਿਤਨੀ ਵਿਦਿਆ ਪ੍ਰਾਪਤ ਕਰ ਲਈਏ, ਉਹ ਇਨਸਾਨ ਆਪਣੇ ਔਰ ਆਪਣੇ ਪਰਿਵਾਰ ਦੀ ਰੋਟੀ ਤੱਕ ਸੀਮਿਤ ਹੋ ਜਾਂਦਾ ਹੈ। ਜਿਸ ਪਰਮੇਸ਼ਰ ਨੇ ਸਾਨੂੰ ਇਹ ਮਨੁੱਖ ਦੇ ਦਿੱਤੀ ਹੈ, ਕਿਤਨੇ ਸੁੰਦਰ ਨੇਤਰ ਦਿੱਤੇ ਹਨ, ਕੰਨ ਦੋ ਦਿੱਤੇ ਸਫੇਦ ਪਾਰਟ ਨਾਲੇ ਹੈ, ਇੱਕ ਹੱਥ ਤੇ ਸੱਟ ਲੱਗਦੇ ਸੁਬਾਹ ਹੱਥ ਕੰਮ ਕਰੀ ਜਾਂਦਾ, ਇੱਕ ਪੈਰ ਤੇ ਚੋਟ ਵੱਜਦਾ ਦੂਸਰਾ ਚਰਨ ਕੰਮ ਕਰਦਾ, ਇੱਕ ਹੱਥ ਰੁਕਣੀ ਆ ਜਾਏ ਦੂਈ ਹੱਥ ਪਾਈ ਲਿਖਣ ਦਾ ਕੰਮ ਕਰੀ ਜਾਂਦੀ ਹੈ, ਇੱਕ ਕੰਨ ਵਿੱਚ ਕੋਈ ਬਿਮਾਰੀ ਹੋ ਜਾਏ ਦੂਸਰਾ ਕੰਮ, ਇੱਕ ਫਿਤਰਾ ਖਰਾਬ ਜਾਂ ਦੂਆ ਫਿਤਰਾ ਕੰਮ ਕਰਦਾ, ਦੋਹਰੇ ਦੋਹਰੇ ਸਪਿਰਿਟ ਪਾਠ ਦਿੱਤੇ ਤੇ ਮਾਤਾ ਸ਼੍ਰੀਰਾਂ ਨੂੰ ਭਾਈ ਵਾਧੂ ਵੀ ਬਖਸ਼ਿਸ਼ ਕੀਤੀ ਹੈ, ਬੱਚੇ ਦੀ ਖੁਰਾਕ ਦੁੱਧ ਵੀ ਦਿੱਤਾ, ਬਲਕਿ ਦੁੱਧ ਵਾਲੀ ਚੀਜ਼ ਮਾਂ ਨੂੰ ਵਾਧੂ ਦਿੱਤੀ ਹੈ, ਮਾਂ ਦਾ ਦੁੱਧ ਪੀਤਾ, ਮਾਤਾ ਦੇ ਵੱਲੋਂ ਤੋਂ ਬੱਚੇ ਨੇ ਜਨਮ ਲਿਆ, ਇਸ ਕਰਕੇ 14 ਸਾਲ ਤੱਕ ਬੱਚੇ ਦੇ ਸਰੀਰ ਉੱਪਰ ਮਾਤਾ ਦਾ ਪ੍ਰਭਾਵ ਪੈਂਦਾ, ਪਰ ਇਹ ਜਿਹੜੀ ਬੋਲੀ ਸਿੱਖੀ ਹੈ ਉਹ ਵੀ ਮਾਂ ਦੀ ਬੋਲੀ ਸਿੱਖਦਾ ਹੈ। ਬੰਦਾ ਵਿਆਹ ਜਾਂਦਾ ਹੈ, ਕਿਸੇ ਗੈਰ ਜਾਤੀ ਦੀ ਇਸਤਰੀ ਨਾਲ ਵਿਆਹ ਹੋ ਜਾਏ, ਕਦੇ ਨਹੀਂ ਕਹਿਣਗੇ ਫਲਾਣੇ ਦਾ ਪੁੱਤ, ਜੇ ਭਈਆ ਨਹੀਂ ਹੋਏਗਾ ਕਹਿਣਗੇ ਭਈਆ ਨਹੀਂ ਦਾ ਪੁੱਤ, ਨਾਮ ਮਾਂ ਦਾ ਬਜੂਗਾ ਪਿਓ ਦਾ ਨਹੀਂ ਬਜੇ। ਔਰ ਦੁਨੀਆਂ ਦੀ ਕਿਸੇ ਬੋਲੀ ਨੂੰ ਅੱਜ ਤੱਕ ਪਿਓ ਦੀ ਬੋਲੀ ਨਹੀਂ ਕਿਹਾ, ਹਰ ਬੋਲੀ ਨੂੰ ਮਾਦਰੀ ਭਾਸ਼ਾ ਮਾਂ ਬੋਲੀ ਕਹਿੰਦੇ, ਸਭ ਤੋਂ ਪਹਿਲੀ ਟੀਚਰ ਸਭ ਤੋਂ ਪਹਿਲਾ ਗੁਰੂ ਮਾਤਾ ਹੈ, ਮਾਤਾ ਤੋਂ ਬਾਅਦ ਫਿਰ ਸਕੂਲਾਂ ਕਾਲਜਾਂ ਯੂਨੀਵਰਸਿਟੀਆਂ ਦੇ ਟੀਚਰ ਹੈ, ਪਰ ਮਾਤਾ ਦੀ ਸਿੱਖਿਆ ਦੇਣ ਵਾਸਤੇ ਸੰਤ ਮਹਾਤਮਾ ਹਨ, ਔਰ ਗਿਆਨ ਮੋਕਸ਼ ਲੈਣ ਵਾਲੇ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ। ਸਤਿਗੁਰੂ ਦੀ ਬਾਣੀ ਜਿਹਦੇ ਦੁਆਰਾ ਬਰਕਤਾਂ ਮਿਲਦੀਆਂ, ਸੋ ਸਤਿਗੁਰੂ ਜੀ ਨੇ ਕਿਰਪਾਲਤਾ ਕੀਤੀ ਹੈ, ਵਿਰਸੇ ਵਿੱਚ ਜੇ ਮਾਤਾ ਆਪਣੇ ਬੱਚੇ ਨੂੰ ਧਰਮ ਦਾ ਗਿਆਨ ਦੇਵੇ, ਪਰ ਮਾਤਾ ਕੋਲ ਧਰਮ ਦਾ ਗਿਆਨ ਹੋਣਾ ਬਹੁਤ ਜ਼ਰੂਰੀ ਹੈ, ਉਸ ਬੱਚੇ ਨੇ ਜੋ ਬਣਨਾ ਉਸ ਬੱਚੇ ਨੇ ਨਾ ਬਣਨਾ, ਬਚਪਨ ਵਿੱਚ ਸਾਨੂੰ ਧਰਮ ਤੋਂ ਬਿਲਕੁਲ ਕੋਰੇ ਰੱਖਿਆ ਜਾਂਦਾ, ਸਾਡੇ ਜੋ ਧਰਮ ਸ਼ਾਸਤਰ ਹਨ ਗ੍ਰੰਥ ਹਨ ਅੱਜ ਅਸੀਂ ਪਹਿਲ ਕਦਮੀ ਕਰਦੇ ਹਾਂ, ਦੁਨਿਆਵੀ ਵਿਦਿਆਰਥੀ 2-2 ਸਾਲ ਦੇ ਬੱਚੇ ਮਾਡਲ ਸਕੂਲਾਂ ਵਿੱਚ ਭੇਜਦੇ ਹਾਂ ਪੜ੍ਹਨ ਪਾਉਂਦੇ ਹਨ, ਸਾਡੇ ਰਿਸ਼ੀਆਂ ਨੇ ਸਾਡੇ ਮਹਾਤਮਾ ਨੇ ਜੋ ਵਚਨ ਦੇ ਕੇ ਹੈ ਜੋ ਸਾਡੇ ਚੱਲਦਾ ਸੀ ਗੁਰੂ ਕੁਲਾਂ ਦੇ ਵਿੱਚ ਉਹ ਇਹ ਹੈ ਕਿ 5 ਸਾਲ ਤੋਂ 12 ਸਾਲ ਤੱਕ ਬੱਚੇ ਨੂੰ ਧਾਰਮਿਕ ਵਿਦਿਆ ਦਿੱਤੀ ਜਾਵੇ, ਔਰ 12 ਸਾਲ ਤੋਂ 25 ਸਾਲ ਤੱਕ ਦੂਜੀਆਂ ਵਿਦਿਆ ਦਿੱਤੀਆਂ ਜਾਣ। ਸਾਡੇ ਰਿਸ਼ੀਆਂ ਨੇ ਧਰਮ ਦੀ ਜੜ ਧਰਮ ਦੀ ਨੀਂਹ ਬਣਾਈ ਸੀ, ਉਹਦੇ ਉੱਪਰ ਮਹਿਲਾ ਸਾਰ ਲੋ ਤੇ ਬੜਾ ਮਜ਼ਬੂਤ ਹੁੰਦਾ ਸੀ, ਹੁਣ ਅਸੀਂ ਧਰਮ ਨੂੰ ਪਿੱਠ ਦੇ ਦਿੱਤੀ ਹੈ, ਜਿਹੜੇ ਬੁੱਢਾ ਟਿਆ ਹੋ ਜਾਂਦਾ ਚੰਗਾ ਬਾਪੂ ਤੂੰ ਹੁਣ ਗੁਰਦੁਆਰੇ ਭਾਈ ਜਾ ਆਇਆ ਹੁਣ ਤੂੰ ਅੰਮ੍ਰਿਤ ਛਕਦਾ, ਜਿਹੜਾ ਸਾਰੀ ਉਮਰ ਧਰਮ ਨਾਲ ਹੀ ਜੁੜਿਆ ਹੁਣ ਭਾਈ ਉਹਦੇ ਸੰਸਕਾਰ ਸਰੀਰ ਜੀਰਨ ਹੋ ਚੁੱਕਾ, ਅੱਖਾਂ ਦੀ ਨਿਗ੍ਹਾ ਖੀਣ ਹੋ ਗਈ ਹੈ, ਕੰਨਾਂ ਦੀ ਸਰੋਤ ਬੜੀ ਧੀਮੀ ਪੈ ਰਹੀ ਹੈ, ਸਾਰੇ ਇੰਦਰੀਏ ਬੜੇ ਦੁਰਬਲ ਹੋ ਗਏ ਹਨ, ਚੱਲਣ ਚੱਲਣ ਕੰਨ ਤੇ ਸੁਣੀਅਰ ਬਹਿ ਰਹੇ, ਕਿਹੜੇ ਮੁੱਠੀ ਧਾਰ ਤੇ ਜਾਨੀ ਚੱਲ ਰਹੇ, ਚੱਲਣ ਜਿਹੜੇ ਪੈਰੇ ਆ ਉਹ ਵੀ ਹੁਣ ਲੜਖੜਾਉਂਦੇ ਆ, ਭਾਰ ਨਹੀਂ ਚੁੱਕ ਰਹੇ, ਟੰਗਾਂ ਕਰਾਉਂਦੀਆਂ ਨੇ, ਲੱਤਾਂ ਕਰਾਉਂਦੀਆਂ ਨੇ, ਡੋਰੀ ਦਾ ਸਹਾਰਾ ਹੋ ਗਿਆ, ਕੰਧ ਦਾ ਸਹਾਰਾ ਹੋ ਗਿਆ, ਕੰਧੇ ਦਾ ਸਹਾਰਾ ਹੋ ਗਿਆ, ਦੂਏ ਸਹਾਰੇ ਹੋ ਗਿਆ, ਔਰ ਇਸੇ ਪ੍ਰਕਾਰ ਦੰਦ ਵੀ ਮੂੰਹ ਚੋਂ ਚਲੇਗਾ, ਚਬਾ ਕੇ ਅੰਨ ਖਾਣ ਦੀ ਸ਼ਕਤੀ ਚਲੇਗੀ, ਕੱਚਾ ਅੰਨ ਅੰਦਰ ਚਲੇ ਜਾਂਦਾ ਬਿਨਾਂ ਚਿੱਠੇ ਤੋਂ, ਮੇਦਾ ਕਮਜ਼ੋਰ ਹੋ ਚੁੱਕਾ, ਅੰਨ ਹਜ਼ਮ ਕਰਨ ਦੀ ਸ਼ਕਤੀ ਨਹੀਂ, ਜਠਰਾ ਅਗਨੀ ਜਿਹੜਾ ਅੰਦਰ ਮੰਗਲ ਪੈਂਦੀ ਹੈ, ਹੌਲੀ ਹੌਲੀ ਅੱਗ ਬੁੱਝ ਜਾਂਦੀ ਹੈ, ਜਠਰਾ ਅਗਨੀ ਬੰਦਾ ਮਰ ਜਾਂਦਾ, ਸਵਾਸ ਦਾ ਖਤਮ ਹੋ ਜਾਂਦੀ, ਬੁੱਝ ਗਈ ਅਗਨ ਨਾ ਮਿਕਸ ਧੂੰਆਂ, ਜਠਰਾ ਅਗਨੀ ਸੁੱਤੀ ਅੱਗ ਬੁੱਝ ਗਈ, ਉਹਨੂੰ ਪ੍ਰਾਣਾਂ ਦਾ ਧੂੰਆਂ ਕਿੱਥੋਂ ਨਿਕਲਣਾ ਸੀ, ਪ੍ਰਾਣ ਨਿਕਲ ਗਿਆ ਬੰਦਾ ਮਰ ਗਿਆ, ਪ੍ਰਾਣ ਪੁਰਾਣੇ ਸੀ, ਪ੍ਰਾਣ ਬੰਦ ਹੋ ਗਿਆ ਬੰਦਾ ਮਰ ਗਿਆ, ਚੱਲਣ ਵੀ ਛੱਪਣ ਦਾਨ ਅੱਖਾਂ ਔਰ ਨੈਣੀ ਨੀਰਾ ਸਾਰਾ ਹੈ, ਬਾਗਮ ਪਾਣੀ ਵਗਦਾ ਰਹਿੰਦਾ, ਬੇੜਾ ਆ ਜਾਂਦੀ ਅੱਖਾਂ ਤੇ ਮੋਤੀਆ ਉਤਰ ਆਉਂਦਾ, ਹੋਰ ਅੱਖਾਂ ਚ ਕਈ ਦੋਸ਼ ਪੈਦਾ ਹੋ ਜਾਂਦੇ ਹਨ, ਨੈਣੀ ਨੀਰਾ ਸਾਰ ਰਹੇ ਕਰ ਕੰਪਣ ਲੱਗਦਾ, ਫਿਰ ਸੁਣੀਅਰ ਸੁਣੀਅਰ ਮੈਨੇ ਜਿਹੜੇ ਕਾਨਾ ਹਨ ਉਹ ਵੀ ਡਰ ਹੈ, ਉਹਨਾਂ ਦਾ ਦਮ ਵੀ ਡਰ ਹੈ, ਸਰੋਤ ਬਹੁਤ ਢਿੱਲੀ ਹੋ ਗਈ, ਉੱਚਾ ਸੁਣਦਾ ਅੱਖਾਂ ਨਾ ਪਛਾਣਦਾ, ਉੱਚਾ ਬੋਲ ਪਏ ਜਵਾਬ ਕਿਸ ਤਰ੍ਹਾਂ ਕਰਦੇ, ਬਾਪੂ ਹੁਣ ਸਿਵਾਰੇ ਚੜ ਗਿਆ, ਅੱਖਾਂ ਮੇਰੇ ਹੱਥ ਆ ਦਾ ਮੈਂ ਤੈਨੂੰ ਪਛਾਣਿਆ ਨੀ, ਦੱਸੋ ਚੱਲਣ ਚੱਲਣ ਤਾਂ ਮੈਂ ਨਹੀਂ ਦਿੱਤਾ ਕੋਈ ਗੱਲ, ਤੇ ਸੁਣੀ ਕਿਹੜੇ ਮੁੱਤੀ ਧਾ ਤੇ ਜਾਨੀ ਚੱਲਦਾ, ਹੁਣ ਢਾਹਾਂ ਮਾਰ ਮਾਰ ਕੇ ਰੋਂਦਾ ਉਹ ਜਾਨੀ ਜਿਹੜੇ ਪਿਆਰੇ ਸਨ ਨਾਲ ਦੇ ਚਲੇ ਗਏ, ਮੇਰੀ ਬਾਰੀ ਵੀ ਆਈ, ਹੁਣ ਤਾਂ ਕਹਿੰਦੇ ਬਾਪੂ ਤੂੰ ਕੱਲਾ ਰਹਿ ਗਿਆ, ਤੇਰੇ ਆਉਣ ਦਾ ਤਾਂ ਕੋਈ ਰੁੱਖ ਬਾਰੇ ਕੁਝ ਨਹੀਂ ਰਿਹਾ, ਤੂੰ ਕਦੋਂ ਜਾਣਾ ਹੁਣ, ਗੱਲ ਚਲੋ ਤੇਰੇ ਨਾਲ ਦਿਆ ਚਲੇ ਗਿਆ, ਤੂੰ ਕੱਲਾ ਹੀ ਬੈਠਾ, ਇਸ ਤਰ੍ਹਾਂ ਦਾ ਅਪਮਾਨ ਹੁੰਦਾ ਹੈ, ਕੋਈ ਇਹ ਸਹਾਲ ਤੱਕ ਪਹੁੰਚ ਜਾਂਦਾ, ਹਾਲੇ ਤੱਕ ਮੋਹ ਦੀ ਤੰਦ ਢਿੱਲੀ ਨਹੀਂ ਪਈ, ਕ੍ਰਿਸ਼ਨਾ ਦਾ ਵੇਟ ਨਹੀਂ ਭਰਿਆ, ਹਾਲੇ ਵੀ ਭਜਵਾਉਣ ਆ ਗਏ ਦੇਸ਼ ਨੂੰ, ਇਸ ਪਾਸੇ ਅਗਾਂਹ ਉਹ ਬਜ਼ੁਰਗ ਦਾ ਭਾਈ ਨਿਰਾਦਰ ਹੁੰਦਾ ਸੀ, ਮਹਾਤਮਾ ਆਏ ਰੋ ਰਿਹਾ ਸੀ, ਬਾਪੂ ਜੀ ਰੋ ਰਿਹਾ ਮੁੰਡਾ ਬਹੁਤ ਕੁੱਟਦਾ ਨਿਰਾਦਰ ਕਰਦਾ, ਸਾਡੇ ਸਥਾਨ ਤੇ ਚਲਿਆ ਦਿਲ ਗੁੜੀਆ ਤੇਰੀ ਸੇਵਾ ਕਰਾਂ, ਕਹਿੰਦੇ ਤੂੰ ਤਾਂ ਸੰਤ ਜੀ ਘਰੋਂ ਕੱਢਿਆ ਹੋਇਆ ਮੈਨੂੰ ਵੀ ਕੱਢੀ ਜਾਣਾ, ਗਲਤੇ ਬੋਲੋ ਕਹਿੰਦੇ ਨਾਲੇ ਰੋਨਾ ਕੁੱਟਦੇ, ਕਹਿੰਦੇ ਉਹ ਜਾਣੇ ਫੇਰ ਵੀ ਆਪਣੇ ਪੋਤਿਆਂ ਪੁੱਤਾਂ ਦੀ ਕੁੱਟ ਵੀ ਬਹੁਤ ਸਵਾਦ ਲੱਗਦੀ, ਇਸ ਤਰ੍ਹਾਂ ਦੀ ਹਾਲਤ ਹੈ, ਸਿਮਰਨ ਵੱਲ ਨਹੀਂ ਤੁਰਦਾ, ਬਾਣੀ ਪੜਨ ਵੱਲ ਨਹੀਂ ਤੁਰਦਾ, ਨਾਮ ਜਪਣ ਵੱਲ ਨਹੀਂ ਤੁਰਦਾ, ਤਾਂ ਹੀ ਬਾਣੀ ਕਹਿੰਦੀ ਹੈ ਬੁਰਾ ਕੰਮ ਕੋ ਊਟ ਖਲੋਇਆ ਨਾਮ ਕੀ ਵੇਲਾ ਪੈ ਪੈ ਸੋਇਆ, ਨੀਂਦੇ ਨਹੀਂ ਮੁਕਦੀ, ਪਰ ਸਿਆਣੇ ਪੁਰਸ਼ ਕਹਿੰਦੇ ਆ ਸੁੱਤਾ ਨਹਿਰਾ ਜਾਗ ਜਾਗੀ ਹੋਏ ਪੁਰਸ਼ ਦੀ ਸੰਗਤ, ਮੁਰਦੇ ਨੂੰ ਮੁਰਦਾ ਨਹੀਂ ਜਗਾਉਂਦਾ, ਸੁੱਤੇ ਨੂੰ ਸੁੱਤਾ ਬੰਦਾ ਨਹੀਂ ਜਗਾ ਸਕਦਾ, ਕੋਈ ਜਾਗਿਆ ਹੀ ਸੁੱਤੇ ਨੂੰ ਜਗਾ ਸਕਦਾ, ਜਿਹੜਾ ਗਿਆਨ ਦੀ ਭਾਈ ਨੀਂਦ ਵਿੱਚ ਸੁੱਤਾ ਹੋਇਆ ਦੂਜੇ ਨੂੰ ਕੀ ਜਗਾਇਆ, ਅੱਜ ਇੰਨਾ ਸੰਸਾਰ ਹੈ ਸਾਰਾ ਮੋਹ ਦੀ ਨੀਂਦ ਵਿੱਚ ਸੁੱਤਾ ਹੋਇਆ, ਜਿਹੜਾ ਮਹਾਤਮਾ ਮੋਹ ਮਮਤਾ ਦੇ ਜਾਲ ਨੂੰ ਤੋੜਿਆ ਪਰਮਾਤਮਾ ਦੀ ਬੰਦਗੀ ਵੱਲ ਜਾਗ ਪਿਆ, ਉਹ ਦੂਸਰੇ ਨੂੰ ਗਿਆਨ ਚੇਤਨਾ ਦੇ ਕੇ ਜਵਾਉਂਦਾ ਹੈ। ਬਾਕੀ ਸਾਰਾ ਸੰਸਾਰ ਤਾਂ ਇੱਕ ਦੂਜੇ ਨੂੰ ਛਾਪੜਾ ਦੇ ਜਾਂਦਾ, ਉਹ ਤਾਂ ਰਾਤ ਬਹੁਤ ਜਿਹਾ ਸੋਜਾ ਗਲਦੇ ਵੱਲੋਂ ਜਾਗਦੇ ਵੀ ਸੁੱਤੇ ਪਏ, ਸੁੱਤੇ ਸੁੱਤੇ ਕੰਮ ਕਰ ਰਹੇ, ਸੁੱਤੇ ਸੁੱਤੇ ਕਰ ਰਹੇ, ਪਰ ਕੋਈ ਜਾਗਿਆ ਵਿਰਲਾ ਹੁੰਦਾ। ਜਾਗ ਪਿਆ ਜਿਹਨੀਆਂ ਜਾਣਦੀਆਂ ਕੰਸਲ ਗਈਆਂ ਉਹ ਦੂਜਿਆਂ ਨੂੰ ਜਗਾਉਂਦਾ, ਉਹ ਦੂਜਿਆਂ ਨੂੰ ਸਮਝਾਉਂਦਾ। ਯੂਦੀਆਂ ਦੇ ਗ੍ਰੰਥਾਂ ਚ ਇਸ ਗੱਲ ਆਈ, ਇੱਕ ਉਹਨਾਂ ਦਾ ਕੋਈ ਕਰਮਚਾਰੀ ਦਰਵਾਜ਼ੇ ਵਿੱਚ ਬੈਠਾ, ਕਹਿੰਦੇ ਭਾਈ ਤੂੰ ਬੈਠਾ, ਕਹਿੰਦੇ ਮਾਂ ਮੈਂ ਤਾਂ ਬੈਠਾ, ਜਿਹੜਾ ਆਉਂਦਾ ਉਹਨੂੰ ਮੈਂ ਜਗਾ ਰਿਹਾ। ਜਦੋਂ ਤੱਕ ਸਾਰੇ ਯੂਦੀ ਖੁਦਾ ਕੋਲ ਚਲੇ ਨਹੀਂ ਜਾਂਦੇ ਉਦੋਂ ਤੱਕ ਮੈਂ ਡਿਊਟੀ ਦਿੰਦਾ ਰਹਾਂਗਾ, ਪਰ ਅਸੀਂ ਜਦੋਂ ਤੱਕ ਭਾਈ ਸਾਰੇ ਸ਼ਰਾਬੀ ਨਹੀਂ ਹੋ ਜਾਂਦੇ, ਸਾਰੇ ਗੁਣਾਂ ਦੀ ਬਿਆਦਵੀ ਕਰਕੇ ਨਰਕ ਨਹੀਂ ਚਲੇ ਜਾਂਦੇ, ਉਹਦਾ ਆਪਾਂ ਉਦੋਂ ਤੱਕ ਪਹਿਰਾ ਦੇਣਾ। ਜਦ ਜਦੋਂ ਡਿਊਟੀ ਦਾ ਦਰਵਾਜ਼ੇ 'ਚ ਬੈਠਾ ਮੈਂ ਉਦੋਂ ਤੱਕ ਪਹਿਰਾ ਦੇ ਰਿਹਾ ਜਦ ਤੱਕ ਸਾਰੇ ਯੂਦੀ ਖੁਦਾ ਤੱਕ ਨਹੀਂ ਪਹੁੰਚ ਜਾਂਦੇ। ਇਸਨੇ ਬੈਠਾ ਕਰੇ ਅਸੀਂ ਕਹਿੰਦੇ ਜਦ ਤੱਕ ਸਾਰੇ ਪੀਣ ਨਹੀਂ ਲੱਗ ਪਾਉਂਦੇ ਉਦੋਂ ਤੱਕ ਆਪਾਂ ਕਿਹੜਾ ਚੜਨਾ। ਵਿਆਹ ਸ਼ਾਦੀ ਹੁੰਦੀ ਹੈ, ਢਾਕਾ ਬੋਤਲਾਂ ਨੂੰ ਚੁਕਾਉਣ ਤੱਕ ਜਾਂਦੇ, ਸਾਡੀ ਰਾਤ ਦੇ ਲਓ ਇੱਕ ਅੱਧਾ ਸੋਗੀ ਚਲ ਜਾਏ ਉਹਦਾ ਭਾਈ ਦੇ ਲਓ ਉੱਥੇ ਕਿਵੇਂ ਗਿੱਦੜ ਪੁੱਟ ਤੋਂ ਮਰਦਾ ਡਰਦਾ ਕਿ ਦਿਨ ਕੱਢਦਾ ਹੁੰਦਾ। ਸਾਡੀ ਵਿਚਾਰਧਾਰਾ ਕਿਤਨੀ ਗਲਤ ਹੁੰਦੀ ਜਾ ਰਹੀ ਹੈ। ਗੁਰਬਾਣੀ ਬਹੁਤ ਮਹਾਨ ਹੈ, ਦਰਬਾਰ ਸਾਹਿਬ ਬਹੁਤ ਮਹਾਨ ਹੈ, ਅਕਾਲ ਤਖ਼ਤ ਬਹੁਤ ਮਹਾਨ ਹੈ, ਦਸੇ ਗੁਰੂ ਸਾਹਿਬਾਂ ਦੀ ਉਪਮਾ ਤਾਂ ਕਰ ਹੀ ਨਹੀਂ ਸਕਦੇ। ਜਿਹਾ ਮਹਾਂਪੁਰਸ਼ਾਂ ਨੇ ਜਾਂ ਸ਼ਹੀਦਾਂ ਨੇ ਇਸ ਕੌਮ ਦੇ ਸਾਧ ਸੰਗੀ ਇਤਿਹਾਸ ਨੂੰ ਆਪਣੀ ਨਾਮ ਦੀ ਕਮਾਈ ਖੂਨ ਡੋਲ ਕੇ ਸਿਰਜਿਆ, ਉਹ ਬੜੇ ਮਹਾਨ ਹਨ। ਪਰ ਅਸੀਂ ਜਿਤਨਾ ਕੁਝ ਮਹਾਨ ਹੋਣ ਦੇ ਬਾਵਜੂਦ ਇੰਨੇ ਥੱਲੇ ਚਲੇ ਗਏ ਹਾਂ। ਹੁਣ ਗੁਰੂ ਸਾਹਿਬ ਤਰਸ ਕਰਕੇ ਸਾਨੂੰ ਕੱਢ ਰਿਹਾ, ਵੱਖਰੀ ਗੱਲ ਹੈ। ਇਹ ਇਹੋ ਜਿਹੀ ਕੋਈ ਪੌੜੀ ਦੀਦੀ ਨਹੀਂ, ਨਾ ਕੋਈ ਕੱਢਣ ਵਾਲਾ ਨਜ਼ਰ ਆ ਰਿਹਾ। ਗੱਲ ਕੇਵਲੋ ਇਸ ਤਰ੍ਹਾਂ ਦੀ ਹਾਲਤ ਬਣਦੀ ਜਾ ਰਹੀ। ਜੇ ਸਾਰਾ ਕੁਝ ਆਪਾਂ ਮੂਕ ਦਰਸ਼ਨ ਚ ਦੇਖੀ ਗਏ ਤਮਾਸ਼ਮੀ ਬਣ ਕੇ, ਫਿਰ ਤਾਂ ਸਾਧਨ ਬਹੁਤ ਔਖਾ ਹੋਊ। ਸ਼ਾਇਦ ਤੁਹਾਡੇ ਇੱਥੇ ਦੀਆਂ ਕਿਤਾਬਾਂ ਵਿੱਚ ਵੀ ਕੋਈ ਗੱਲ ਆਉਂਦੀ ਹੋਵੇ ਕਹਾਣੀ। ਅੱਗੇ ਸਾਡੇ ਜੋ ਸਕੂਲਾਂ ਦੇ ਛੋਟੇ ਵਿਦਿਆਰਥੀ ਸਨ ਉਹਨਾਂ ਦੀ ਕਿਤਾਬ ਵਿੱਚ ਇੱਕ ਕਹਾਣੀ ਸੀ, ਤੁਹਾਡੇ ਵਿੱਚ ਥੋੜਾ ਪਾਣੀ ਸੀ, ਕਾਂ ਬਹੁਤ ਪਿਆਸਾ ਸੀ, ਪਾਣੀ ਦਾ ਹੋਰ ਕਿਤੇ ਵੀ ਜ਼ਖੀਰਾ ਨਾ ਸੀ। ਕਾਂ ਚੱਕ ਚੱਕ ਕੇ ਕਾਂਕਰ ਵਿੱਚ ਖਿੱਟੀ ਗਿਆ, ਘੜਾ ਭਰੀ ਗਿਆ, ਪਾਣੀ ਉੱਤੇ ਆ ਗਿਆ ਤੇ ਪਾਣੀ ਦੀ ਪਿਆਸ ਬੁਝਾ ਲਈ। ਤਾਂ ਕਹਿੰਦੇ ਕਲੈਵਰ ਖਾਓ, ਬੜਾ ਹੁਸ਼ਿਆਰ ਕਾਂ ਹੈ, ਹੁਸ਼ਿਆਰ ਕਾਂ ਹੈ ਆਪਣੀ ਪਿਆਸ ਬੁਝਾ ਲਈ। ਸਾਡੀ ਹੁਸ਼ਿਆਰੀ ਅੱਜ ਬੁਰਾਈ ਵੱਲ ਬਹੁਤ ਕੰਮ ਕਰਦੀ ਹੈ, ਔਰ ਆਪਣੇ ਅੰਦਰ ਜਿਹੜੀ ਪਿਆਸ ਲੱਗੀ ਹੈ ਪਦਾਰਥਾਂ ਦੇ ਇਕੱਠੇ ਕਰਨ ਦੀ, ਮਾਇਆ ਦੇ ਇਕੱਠੇ ਕਰਨ ਦੀ, ਬੇਸ਼ੇ ਵਿਕਾਰ ਭੋਗਣ ਦੀ ਪਿਆਸ ਬਹੁਤ ਲੱਗ ਚੁੱਕੀ ਹੈ। ਇਹਨੂੰ ਸ਼ਾਂਤ ਕਰਨ ਵਾਸਤੇ ਆਪਾਂ ਕੋਈ ਉਦਮੇ ਹੀ ਨਹੀਂ ਕਰਦੇ, ਬਹੁਤ ਆਲਸੀ ਬਣ ਗਏ। ਇੱਧਰ ਦੂਏ ਪਾਸੇ ਤਾਂ ਬਹੁਤ ਤਗੜੇ ਹੈ, ਇਸ ਪਾਸੇ ਨਹੀਂ ਪਤਾ ਲੱਗਦਾ ਇੰਡੀਆ ਚੋਂ ਆਪਣਾ ਰਿਸ਼ਤੇਦਾਰ ਆਉਣਾ, ਸਾਰੀ ਰਾਤ ਨੀਂਦ ਨਹੀਂ ਆਉਂਦੀ ਲੈਣ ਜਾਣਾ ਹੋਵੇ। ਪਰ ਮਹਾਰਾਜ ਦੇ ਬਾਣੀ ਪੜ੍ਹਨ ਵਾਸਤੇ, ਸਿਮਰਨ ਵਾਸਤੇ, ਸੇਵਾ ਵਾਸਤੇ, ਸਤਸੰਗ ਲਈ, ਕਿਸੇ ਚੰਗੇ ਪੁਰ ਦੇ ਸਤਿਕਾਰ ਵਾਸਤੇ ਇਹ ਗੱਲ ਬੜੀ ਘਟਦੀ ਜਾ ਰਹੀ। ਸੋ ਇਸ ਕਰਕੇ ਗੁਰਮੁਖ ਪਿਆਰੀ ਸਾਧ ਸੰਗਤ ਜੀਓ, ਸਤਿਗੁਰੂ ਗਰੀਬ ਨਿਵਾਜ ਦੀ ਬਾਣੀ ਵਿੱਚ ਉਹ ਹੀ ਵਰਤ ਪਿਆ ਜੋ ਪਹਿਲਾਂ ਸੀ ਅਤੇ ਰਹੂਗੀ ਵੀ, ਇਹ ਘਟੇਗੀ ਨਹੀਂ ਕਦੇ ਵੀ। ਇਹ ਕਰਾ ਬਾਬਾ ਦੀਪ ਸਿੰਘ ਜੀ ਨੇ ਜਦੋਂ ਅੰਮ੍ਰਿਤ ਛਕਿਆ, ਅੰਮ੍ਰਿਤ ਤਿਆਰ ਕਰਨ ਲਈ ਪੰਜ ਪਿਆਰਿਆਂ ਨੇ ਪੰਜ ਬਾਣੀਆਂ ਹੀ ਪੜ੍ਹੀਆਂ ਸੀ, ਸੱਤ ਨਹੀਂ ਸੀ ਪੜ੍ਹੀ। ਭਾਈ ਸਾਧੂ ਸਿੰਘ ਨੇ ਜਿਹੜਾ ਅੰਮ੍ਰਿਤ ਛਕਿਆ ਉੱਥੇ ਵੀ ਇਹ ਸੀ। ਅੱਜ ਬਾਣੀਆਂ ਹੋਵੇ ਪੜ੍ਹਨੀਆਂ, ਉਹ ਅੰਮ੍ਰਿਤ ਛਕ ਕੇ ਅਮਰ ਅਵਸਥਾ ਨੂੰ ਪ੍ਰਾਪਤ ਕਰ ਲੈਂਦੇ ਸਨ। ਅਸੀਂ ਅੰਮ੍ਰਿਤ ਛਕ ਕੇ ਵੀ ਨਿੰਦਿਆ ਈਰਖਾ ਔਗਣਾਂ ਵਿੱਚ ਗਲਤਾਨ ਹਾਂ। ਕਾਰਨ ਕੀ? ਕਮਜ਼ੋਰੀ ਬਾਣੀ ਵਿੱਚ ਨਹੀਂ, ਅੰਮ੍ਰਿਤ ਵਿੱਚ ਨਹੀਂ, ਕਮਜ਼ੋਰੀ ਸਾਡੇ ਵਿੱਚ ਆ ਗਈ ਹੈ। ਸਾਡੇ ਭਾਂਡੇ ਬਹੁਤ ਮਲੀਨ ਹੋ ਚੁੱਕੇ ਹੈ। ਸਤਿਗੁਰੂ ਜੀ ਕਹਿੰਦੇ ਇਹਨਾਂ ਦੀ ਸਫਾਈ ਕਰੋ ਭਾਈ, ਭਾਂਡਾ ਤੁਰੇ ਬੈਸ ਰੂਪ ਦੇਵੋ, ਤੋ ਦੁੱਧ ਹੈ ਤੋ ਜਾਵੋ, ਦੂਧ ਗਰਮ ਹੁਣ ਸੁਰਤ ਸਮਾਨ ਹੋਏ ਨਰਾਸ ਜਮਾਓ। ਫਿਰਦੇ ਰੂਪੀ ਭਾਂਡੇ ਗੰਦਿਆਂ ਸੰਕਲਪਾਂ, ਗੰਦੀਆਂ ਬਾਰਿਸ਼ਾਂ, ਗੰਦਾ ਪਾਣੀ ਪੀਂਦੇ ਹਾਂ, ਗੰਦਾ ਖਾਣਾ ਖਾਂਦੇ ਹਾਂ, ਕੰਨਾਂ ਵੀ ਗੰਦ ਬਹੁਤ ਅੰਦਰ ਲਈ ਜਾਂਦੇ, 70% ਬੁਰੇ ਖਿਆਲ ਕੰਨਾਂ ਰਾਹੀਂ ਜਾਂਦੇ ਆ। ਧਿਆਨ ਦਿਓ ਜਰਾ, ਹੁਣ ਗੰਦੇ ਹੀ ਸੁਣੀ ਜਾਂਦੇ, ਦਿਨ ਰਾਤ ਗੰਦ ਸੁਣ ਰਹੇ, ਦਿਨ ਰਾਤ ਸੁਣ ਰਹੇ ਗੰਦੇ ਗੀਤ, ਗੰਦੀਆਂ ਗੱਲਾਂ। 70% ਗੰਦੇ ਖਿਆਲ ਕੰਨਾਂ ਰਾਹੀਂ ਜਾਂਦੇ ਔਰ 25% ਮੂੰਹ ਰਾਹੀਂ ਜਾਂਦੇ, 5% ਅੱਖਾਂ ਰਾਹੀਂ ਜਾਂਦੇ। ਜਿਹੜੇ ਸੂਰਮੇ ਸਿੰਘ ਪ੍ਰਗਿਆ ਚਕਸ਼ੂ ਹਨ, ਅੱਖਾਂ ਰਾਣੀ ਉਹ ਦੇਖਦੇ ਨੇ, ਕੰਨਾਂ ਦੇ ਲੋਕ ਸੁਣ ਸੁਣ ਕੇ ਬੜੇ ਬੜੇ ਰਾਗੀ, ਬੜੇ ਬੜੇ ਗਿਆਨੀ ਬਣ ਗਏ। ਪੰਡਿਤ ਗੰਗੇਸ਼ ਰਾਨੰਦ ਜੀ ਮਹਾਰਾਜ ਜੋ ਸ਼੍ਰੀਮਾਨ ਪਰਿਵਰਾਜ ਦਾ ਆਚਾਰਜ ਮਹਾਮੰਡਲੇਸ਼ਰ, ਪੰਡਿਤ ਭਾਨ ਸਿੰਘ ਜੀ ਮਹਾਰਾਜ ਕੋਕਰੀ ਵਾਲੇ, ਜਮਾਤਰੂ ਅੱਖਾਂ ਤੋਂ ਪ੍ਰਗਿਆ ਚਕਸ਼ੂ ਗੰਗੇਸ਼ ਰਾਨੰਦ ਜੀ ਉਦਾਸੀ ਮਹਾਤਮਾ, ਉਸ ਮਹਾਂਗੁਰੂ ਦੀ ਸ਼ਰਨ ਪ੍ਰਾਪਤ ਕੀਤੀ, ਇਤਨਾ ਵੱਡਾ ਵਿਦਵਾਨ ਬਣਿਆ, ਇਤਨਾ ਵੱਡਾ ਵਿਦਵਾਨ ਬਣਿਆ, ਚਾਰ ਵੇਦ ਦਾ ਰਾਵਣ ਤੋਂ ਬਾਅਦ ਟੀਕਾ ਕੀਤਾ ਔਰ ਹਿੰਦੁਸਤਾਨ ਚ ਉਹਨਾਂ ਦਾ 300 ਆਸ਼ਰਮ ਹੈ। ਹਰ ਗੇਟ ਮੋਹਰੇ ਗੱਡੀਆਂ ਖੜੀਆਂ ਨੇ, ਪ੍ਰੈਜੀਡੈਂਟ ਪ੍ਰਾਈਮ ਮਿਨਿਸਟਰ ਜਿਹੜੇ ਉਸਨੂੰ ਸਿਜਦਾ ਕਰਨ ਵਾਸਤੇ ਨਗਨਾ ਲਕੀਰਾਂ ਖੜਦੇ ਸੀ। ਜਦੋਂ ਹਰਿਦੁਆਰ ਉਹਨਾਂ ਦੇ ਮੇਲਿਆਂ ਦੇ ਛਾਈਆਂ ਨਿਕਲਦੀਆਂ ਸਨ, ਉਹਨੂੰ ਮੂਹੀ ਬਣਾ ਕੇ ਹਾਥੀ ਦੇ ਬਾਲਿਆ ਜਾਂਦਾ ਸੀ। ਉਹ ਹਾਥੀ ਦੇ ਭਰੇ ਜਾ ਰਿਹਾ ਸੀ, ਉਹਦੇ ਮੁਰਸ਼ਦ ਪੰਡਿਤ ਭਾਨ ਸਿੰਘ ਜੀ ਮਹਾਰਾਜ ਗਏ, ਉਹਨੂੰ ਵਿਦਿਆਰਥੀਆਂ ਨੇ ਦੱਸਿਆ, ਮੰਡਲੀਆਂ ਨੇ, ਕਿ ਤੁਹਾਡੇ ਗੁਰੂ ਆ ਰਹੇ, ਪੌੜੀ ਮਗਾ ਕੇ ਹਾਥੀ ਨੂੰ ਉਤਰਿਆ, ਮਹਾਰਾਜ ਆਪ ਕਿਰਪਾ ਕਰੋ, ਸੰਤਾਂ ਦੀ ਨਿਮਰਤਾ। ਕਹਿੰਦੇ ਨਹੀਂ ਮਹਾਰਾਜ, ਤੁਹਾਡੇ ਅੱਗੇ ਵਿਦਵਾਨੇ ਸੋਭਾ ਹੁੰਦੇ ਆ, ਅਸੀਂ ਪੈਦ ਲੇ ਠੀਕ ਹਾਂ। ਮਨਾਤਾ ਹਿੰਦੁਸਤਾਨ ਵਿੱਚ ਸਭ ਨੂੰ ਮੁੱਖ ਮੇਲੇ, ਕੁੰਭਾਂ ਦੇ ਮੇਲੇ, ਰਾਵਲ 35-40-45 ਦਾ ਕੱਟ ਹੁੰਦਾ, ਫੌਜ ਕੰਟਰੋਲ ਕਰਦੀ ਹੈ। ਇਹੋ ਜਿਹੀਆਂ ਸੁਭਾਵਾਂ ਵਿੱਚ ਜਾ ਕੇ ਭਾਸ਼ਣ ਦੇਣੇ, ਜਿੱਥੇ ਬੜ ਭਰਦੀ ਦੁਨੀਆਂ ਹੁੰਦੀ ਹੈ, ਇੱਕ ਅੱਖਾਂ ਤੋਂ ਹੀਣਾ ਇੱਕ ਮਹਾਂਪੁਰਖ ਦੀ ਸੰਗਤ ਕਰਕੇ ਕਿੱਥੇ ਪਹੁੰਚ ਗਿਆ। ਇਹ ਸੰਤ ਦੀ ਸੰਗਤ ਹੈ ਜਿਹੜੇ ਅੱਖਾਂ ਤੋਂ ਗਿਣਿਆ ਨੂੰ ਉੱਥੇ ਪਹੁੰਚਾ ਦਿੰਦੀ। ਸਾਡਾ ਹਰਿਦੁਆਰ ਦੇ ਡੇਰੇ ਦੀ ਦੂਜੀ ਬ੍ਰਾਂਚ ਹੈ ਡਮੇਲੀ ਪਰ, ਸੰਤ ਬਾਬਾ ਗਰੀਬ ਸਿੰਘ ਜੀ ਮਹਾਰਾਜ ਉੱਥੇ ਹੋਏ, ਜਿਨ੍ਹਾਂ ਵਾਸਤੇ ਬੋਲੀ ਬੋਲੇ ਦੇ ਸੀ ਲੋਕ, ਆਇਆ ਬਾਬਾ ਦੈਲ ਰੋਗੀਆਂ ਦਾ। ਬਾਬਾ ਨਾਨਕ ਤੋਂ ਬਾਅਦ ਜੇ ਕਿਸੇ ਲਈ ਸ਼ਬਦ ਵਰਤਿਆ, ਉਹ ਬਾਬਾ ਗਰੀਬ ਸਿੰਘ ਸੰਤ ਲਈ ਵਰਤਿਆ। ਹੁਣ ਤੁਹਾਡੇ ਸੰਤ ਹਰਵਾਨ ਸਿੰਘ ਰਹੇ ਤੇ ਸਾਰਾ ਸੰਗਤ ਜੀ ਲੱਤਾਂ ਤੋਂ ਹਰੀ ਸਨ, ਬਾਹਾਂ ਭਾਰ ਚੱਲਦੇ ਸਨ। ਇੱਥੇ ਵੀ ਗੁਰੂ ਰਾਏ ਸਾਹਿਬ ਦੇ ਨਾਂ ਤੇ ਅਸਥਾਨ ਬਣਾਇਆ, ਹਜ਼ਾਰਾਂ ਵਿਦਿਆਰਥੀਆਂ ਨੂੰ ਕੀਰਤਨ ਦੀ ਦਾਤ ਦੇ ਰਿਹਾ, ਕਿੰਨੇ ਘਰਾਂ ਵਿੱਚ ਬਰਕਤਾਂ ਖੇਲੀਆਂ, ਔਰ ਨਨਕਾਣਾ ਸਾਹਿਬ ਚਾਂਦੀ ਦੀ ਪਾਲਕੀ ਜਨਮ ਅਸਥਾਨ ਤੇ ਚੜਾਈ, ਔਰ ਜਿਆਵਲ ਹੱਕ ਜਿਹੜਾ ਉੱਥੇ ਦਾ ਪ੍ਰੈਜੀਡੈਂਟ ਸੀ ਉਹ ਤੋਂ ਖਿਲਤ ਪ੍ਰਾਪਤ ਕੀਤਾ, ਔਰ ਯਾਤਰਾ ਸ਼ੁਰੂ ਕੀਤੀਆਂ। ਬੜੇ ਧਰਮ ਦੇ ਕੰਮ ਕੀਤੇ, ਪਰਕਾਰ ਦੇ ਦੁਨੀਆਂ ਮਰਦੀ ਹੈ, ਬੈਂਕ ਬੈਲੈਂਸ ਛੱਡ ਕੇ ਜਾਂਦੀ ਹੈ। ਉਹ ਸੰਤ ਜਿਸ ਦਿਨ ਮਰਿਆ 12 ਲੱਖ ਰੁਪਇਆ ਉਹਦੇ ਸਿਰ ਕਰਜ਼ਾ ਸੀ, ਕਰਜ਼ਾ ਤੁਰ ਕੇ ਵੀ ਬਾਰ-ਬਾਰ ਕਰੀ ਜਾਂਦੇ ਇਹੋ ਜਿਹਾ ਸਮਝਦੇ। ਇਸੇ ਤਰ੍ਹਾਂ ਕਿਵੇਂ ਮੁੰਡਾ ਸੰਤ ਬਾਬਾ ਗਰੀਬ ਸਿੰਘ ਦੀ ਕਿਰਪਾ, ਬਾਬਾ ਜਵਾਲਾ ਸਿੰਘ ਜੀ ਮਹਾਰਾਜ ਦੀ ਕਿਰਪਾ, ਦੂਜਾ ਸੰਤ ਸੀ ਸੰਤ ਸਰਵਣ ਸਿੰਘ, ਪ੍ਰਗਿਆ ਚਾਕਸੂ ਸਨ, ਮਹਾਂਪੁਰਸ਼ਾਂ ਦੀ ਕਿਰਪਾ ਹੋਈ, ਸੰਗੀਤ ਵਿਦਿਆ ਦੇ ਦਰਦਾਰੂ ਸਨ। ਦੁਨੀਆਂ ਦਾ ਕੋਈ ਸਾਜ ਨਹੀਂ ਜਿਹੜਾ ਉਸ ਮਹਾਂਪੁਰਸ਼ ਨੇ ਨਹੀਂ ਵਜਾਇਆ, ਦੁਨੀਆਂ ਦੀ ਕੋਈ ਸਭਾ ਨਹੀਂ ਜਿੱਥੇ ਉਹਨੇ ਸਤਿਕਾਰ ਨਹੀਂ ਲਿਆ। ਇਹ ਕਿਹਦੀ ਕਿਰਪਾ? ਇਹ ਮਹਾਂਪੁਰਸ਼ਾਂ ਦੀ ਦੇਣ ਹੈ। ਗਿਆਨ ਵੀ ਅੱਖ ਦੇ ਤੀ ਕਿੱਥੇ ਤੱਕ ਬਚਾਤਾ। ਸੋ ਇਸ ਕਰਕੇ ਭਾਈ ਜਿਹੜੇ ਗਿਆਨਵਾਨ ਮਹਾਂਪੁਰਸ਼ਾਂ ਜਾਗੇ ਹੋਏ ਪੁਰਸ਼ਾਂ ਉਹਨਾਂ ਤੋਂ ਚੀਜ਼ਾਂ ਪ੍ਰਾਪਤ ਹੁੰਦੀਆਂ। ਸੋ ਅੱਜ ਕੱਲ੍ਹ ਭਾਈ ਜੋ ਕੁਝ ਹੋਰ ਹਿਸਾਬ ਦਾ ਚੱਲ ਰਿਹਾ ਮਾਇਆ ਪਦਾਰਥਾਂ ਦਾ, ਕੋਈ ਵੀ ਤੁਹਾਡੇ ਕੋਲ ਸੰਡ ਰੱਖ ਕੇ ਆ ਜਾਂਦਾ, ਮੈਂ ਸਕੂਲ ਬਣਾਉਣਾ, ਮੈਂ ਗੁਰਦੁਆਰਾ ਬਣਾ ਲਿਆ, ਮੈਂ ਕਾਲਜ ਹਸਪਤਾਲ ਗ੍ਰਾਹੀ ਕਰਨ ਵਾਸਤੇ ਕਈ ਤਰ੍ਹਾਂ ਦੇ ਪ੍ਰੋਗਰਾਮ ਬਣਾਉਂਦੇ। ਗ੍ਰਾਹੀ ਕਰਕੇ ਵੀ ਜੇ ਕੋਈ ਪਰਪਕਾਰ ਦਾ ਕੰਮ ਕਰੇ ਉਹਦੀ ਨਿੰਦਿਆ ਨਹੀਂ, ਜੇ ਕੋਈ ਪਰਪਕਾਰ ਕਰਦਾ ਤੁਹਾਡੀ ਮਾਇਆ ਸਫਲ ਹੁੰਦੀ ਹੈ, ਸਤਿਕਾਰ ਯੋਗ ਹੈ। ਪਰ ਜੇ ਕੋਈ ਗ੍ਰਾਹੀ ਕਰਕੇ ਭਾਈ ਆਪਣਾ ਢਿੱਡ ਭਰਦਾ ਤੁਹਾਡੇ ਮਾਇਆ ਲੈ ਜਾਂਦਾ, ਤੁਸੀਂ ਮੋਰੇ ਦੇਖਦੇ ਹਾਂ ਕਿ ਮਾਇਆ ਤੇ ਲੱਗੀ ਨਹੀਂ, ਫਿਰ ਤੁਹਾਡੇ ਮਨ ਨੂੰ ਕਿੰਨੀ ਠੇਸ ਪਹੁੰਚੇਗੀ। ਜੈ ਕੇਵਲੋ। ਇਸ ਕਰਕੇ ਦਾਨ ਦੇਣ ਤੋਂ ਪਹਿਲਾਂ ਵਿਚਾਰ ਜ਼ਰੂਰ ਕਰ ਲਿਆ ਹੋ, ਫਲੀਭੂਤ ਦਾਨ ਸ਼ੁਭ ਪਾਤਰ ਦੇ। ਉਹ ਦਾਨ ਫਲੀਭੂਤ ਹੁੰਦਾ ਜਿਹੜਾ ਸ਼ੁਭ ਪਾਤਰ ਯੋਗ ਅਧਿਕਾਰੀ ਨੂੰ ਦਿੱਤਾ ਜਾਵੇ। ਔਰ ਫਲੀ ਭੂਤ ਦਾਨ ਸ਼ੁਭ ਪਾਤਰ ਦਇਓ, ਜਥਾ ਬੀਜ ਬੋਇਓ ਸੋ ਖੇਤਰਾ ਦਇਓ। ਜਿਵੇਂ ਚੰਗੀ ਜ਼ਮੀਨ ਵਾਹ ਕੇ ਗਿਰ ਦੇਖ ਕੇ ਬੀਜ ਬੀਜਿਆ ਜਾਏ ਉਹ ਬਹੁਤ ਫਲੀ ਭੂਤ ਹੁੰਦਾ, ਸੋ ਖੇਤਰੇ ਮਝਾਵੀ ਬੋਇਓ ਬੀਜ ਐਸੇ, ਸੋ ਪਾਤਰੇ ਮਝਾਵੀ ਦਇਓ ਦਾਨ ਐਸੇ। ਜਿਵੇਂ ਚੰਗੀ ਭੂਮੀ ਚ ਬੀਜਿਆ ਹੋਇਆ ਬੀਜ ਫਲੀ ਭੂਤ ਹੁੰਦਾ, ਇਸੇ ਪ੍ਰਕਾਰ ਯੋਗ ਅਧਿਕਾਰੀ ਨੂੰ ਦਿੱਤਾ ਹੋਇਆ ਦਾਨ ਵੀ ਫਲੀਭੂਤ ਹੁੰਦਾ। ਕੇਵਲੋ। ਜਿੱਥੇ ਨਿਸ਼ਾਨ ਦੇਵਾਂਗੇ, ਇੱਕ ਰਾਜਾ ਸੀ ਉਹਨੂੰ ਕੋਹੜ ਹੋ ਗਿਆ, ਉਹਨੂੰ ਬਹੁਤ ਯੱਗ ਕਰਾਏ, ਗਈਆਂ ਗਾਈਆਂ ਦੇ ਠੇਂਗਾਂ ਤੇ ਸੋਨੇ ਦੀਆਂ ਟੋਪੀਆਂ ਮੜ ਕੇ ਭਾਈ ਦਾਨ ਕੀਤਾ ਬ੍ਰਾਹਮਣ, ਉਹਦਾ ਕੋਹੜ ਨਹੀਂ ਆਇਆ। ਬਹੁਤ ਕੁਝ ਕੀਤਾ, ਸਾਰੇ ਤੀਰਥ ਨਾਲੇ ਬਹੁਤ ਕੁਝ ਹੋਇਆ, ਮਹਾਤਮਾ ਨੂੰ ਕਹਿੰਦਾ ਮੈਨੂੰ ਆਰਾਮ ਨਹੀਂ ਆਉਂਦਾ, ਦਾਨ ਗੁਣ ਬਹੁਤ ਕਰਦਾ। ਕਹਿੰਦੇ ਭਾਈ ਖੁਸ਼ ਨਹੀਂ ਹੋਇਆ, ਜਿਹਨਾਂ ਨੂੰ ਦਾਨ ਦੇਣਾ ਉਹ ਖੁਸ਼ ਨਹੀਂ ਹੋਏ, ਤੈਨੂੰ ਆਸ਼ੀਰਵਾਦ ਨਹੀਂ ਹੋਈ। ਕਹਿੰਦਾ ਜੀ ਕਿਵੇਂ? ਕਹਿੰਦੇ ਬਹੁਤ ਭੇਸ ਬਦਲ ਕੇ ਸੁਣੇ, ਜਿਹਨਾਂ ਬ੍ਰਾਹਮਣਾਂ ਨੂੰ ਦਾਨ ਦਿੰਦਾ ਸੀ ਨਾ ਭੇਸ ਬਟਾ ਕੇ ਸੁਣਿਆ, ਉਹ ਬ੍ਰਾਹਮਣ ਗੱਲਾਂ ਕਰਨ ਇਹ ਕਾਹਦਾ ਰਾਜਾ ਬਣਿਆ ਕਰਦਾ। ਗਾਈਆਂ ਦੇ ਦੋ ਦੋ ਟੋਲੇ ਸੋਨਾ ਸਿੰਘਾਂ ਨੂੰ ਮੜ ਕੇ ਦੇ ਦਿੱਤਾ, ਜੇ ਰਾਜਾ ਸੀ ਸਾਨੂੰ ਪੱਲੇ ਨੂੰ 50,000 ਪਿੰਡ ਦਿੰਦਾ, ਕਿਹੜਾ ਰਾਜਾ ਆ ਗਿਆ ਸੰਤਾਂ ਕੋਲ। ਕਹਿੰਦਾ ਮਹਾਰਾਜ ਤੁਹਾਡੀ ਗੱਲ ਵਾਕਿਆ ਹੀ ਸਹੀ ਹੈ, ਉਹਦਾ ਕੁਛ ਹੀ ਨਹੀਂ ਹੋਇਆ, ਉਹ ਤਾਂ ਲੋਕ ਮੇਰੀ ਭੰਡੀ ਕਰ ਰਹੇ ਹੈ। ਸੰਤ ਕਹਿੰਦੇ ਜਦ ਨਹੀਂ ਕਿਸੇ ਨੂੰ ਕੁਛ ਨਹੀਂ ਕਰਦਾ ਦਾਨ ਬਲੀ ਭੂਤ ਨਹੀਂ ਹੁੰਦਾ। ਹੁਣ ਉਹ ਜਾ ਰਿਹਾ ਕੁਦਰਤੀ, ਇੱਕ ਬਹੁਤ ਗਰੀਬ ਬੀਬੀ ਹੈ, ਉਹਦੇ ਨਾਲ ਇੱਕ ਬੱਚਾ ਹੈ, ਉਹ ਲੰਘੇ ਭਾਈ ਹਲਵਾਈ ਦੀ ਦੁਕਾਨ ਲੱਡੂ ਪਏ ਸੀ, ਉਹ ਬੱਚਾ ਹੈ ਮਾਤਾ ਲੱਡੂ ਮਾਤਾ ਲੱਡੂ, ਉਹਦੇ ਕੋਲ ਪੈਸਾ ਕੋਈ ਨਹੀਂ, ਗਰੀਬ ਸੀ ਉਹ ਲੱਡੂ ਕਿੱਥੋਂ ਦੇਵੇ। ਰਾਜੇ ਦੇ ਕੰਨੀ ਆਵਾਜ਼ ਪਵੇ, ਫਿਰ ਬੀਬੀ ਇਹ ਕੀ ਮੰਗ ਰਿਹਾ? ਅਗੇ ਮਹਾਰਾਜ ਗਰੀਬ ਆਦਮੀ ਆ, ਪੈਸਾ ਕੋਲ ਨਹੀਂ, ਲੱਡੂ ਮੰਗਦਾ ਕਿੱਥੋਂ ਦੇਵਾਂ। ਰਾਜੇ ਨੇ ਸਾਰੀ ਬਰਾਤੇ ਮੁੱਲ ਲੈ ਕੇ ਦੇ, ਉਹ ਬੱਚਾ ਇੰਨਾ ਕੁਝ ਕਿੱਥੇ, ਇੱਕ ਲੱਡੂ ਜਿਉਂ ਟੱਪਿਆ ਬੱਚਾ ਪਰਮੇਸ਼ਰ ਦਾ ਰੂਪ ਹੁੰਦਾ, ਇਸਦਾ ਸੁਧ ਹੁੰਦਾ, ਨੱਚਣ ਲੱਗ ਪਿਆ ਲੱਡੂ ਖਾਣ ਦਾ ਭੁੱਲ, ਉਹਦਾ ਹੀ ਉਸਲੇ ਫੋਟ ਕੱਟ ਲਿਆ। ਮਹਾਂਪੁਰਸ਼ਾਂ ਕੋ ਆਇਆ, ਮਹਾਰਾਜ ਅੱਜ ਮੈਂ ਕੋਈ ਪੁੰਨ ਨਹੀਂ ਕੀਤਾ, ਜਗ ਨਹੀਂ ਕੀਤਾ, ਤੀਰਥ ਇਸ਼ਨਾਨ ਨਹੀਂ ਕੀਤਾ, ਕੋਈ ਦਾਨ ਨਹੀਂ ਕੀਤਾ, ਮੇਰਾ ਫੋਟ ਅੜ ਗਿਆ। ਕਹਿੰਦੇ ਟਾਈਮ ਤੇ ਅੱਜ ਕਿਸੇ ਆਤਮਾ ਨੂੰ ਕੁਛ ਕੀਤਾ? ਉਹ ਕਹਿੰਦਾ ਮਹਾਰਾਜ ਔਰਤ ਨੀ ਇੱਕ ਬੱਚਾ ਲੱਡੂ ਮੰਗਦਾ ਸੀ, ਮੈਂ ਬਰਾਤ ਦੇ ਸੀ। ਕਹਿੰਦੇ ਬਸ ਬੱਚੇ ਦੀ ਖੁਸ਼ੀ ਰੱਬ ਦੀ ਖੁਸ਼ੀ ਹੁੰਦੀ ਹੋਈ। ਦਾਨ ਉਹ ਕਦੀ ਭੂਤ ਹੁੰਦਾ ਖੁਸ਼ੀ। ਅੱਛਾ ਹੁਣ ਤੇ ਅੱਜ ਕੱਲ੍ਹ ਹੁਣ ਮੂੰਹ ਅੱਡੇ ਹੋਏ ਮਗਰਮੱਛ ਜਿਹਨੇ ਢਿੱਡ ਨਹੀਂ ਭਰਦਾ, ਜਿੰਨਾ ਦੇ ਦਿਓ ਖੂਹ ਚ ਢੀਮ ਸਿਰ ਦਿਓ ਕਢਾਮ ਹੋ ਜਾਂਦੀ ਹੈ, ਬਾਅਦ ਕਹਿੰਦੇ ਦਿੱਤਾ ਕੀ ਹੈ। ਜੇ ਨਾ ਦਿਓ ਸ਼ਰਾਬ ਦੇਣ ਤੁਰ ਪੈਂਦੇ, ਨਾ ਦੇਵੋਗੇ ਤੁਹਾਨੂੰ ਆਹ ਹੋ ਜਾਊ, ਕੀ ਹੋ ਜਾਊਗਾ, ਕੁਛ ਨਹੀਂ ਹੁੰਦਾ। ਡਜ ਕੇ ਬੋਲੋ ਅੱਜ ਮੇਰੀ ਵਾਲਾ ਦਾ ਇੱਕ ਪ੍ਰੇਮੀ ਆ, ਮੈਂ ਨਾ ਨਹੀਂ ਲੈਂਦਾ, ਗੁੱਸਾ ਨਾ ਕਰੋ। ਮੈਂ ਉਹਨੂੰ ਬਹੁਤ ਸਮਝਾਇਆ ਭਈ ਹਿਸਾਬ ਨਾ ਚੱਲਿਆ ਕਰ, ਕਰਜ਼ੇ ਚ ਦੱਬ ਜਾਣਾ, ਜਿੰਨੇ ਆਉਣੇ ਸਾਰਿਆਂ ਨੂੰ ਲੈ ਜਾਣਾ, ਕੱਪੜੇ ਦੇਣੇ, ਰੁਪਈਏ ਦੇਣੇ, ਬਾਅਦ ਚ ਦੁਕਾਨਾਂ ਵੀ ਵਿਕ ਗਈਆਂ, ਗੱਡੀਆਂ ਵੀ ਵਿਕ ਗਈਆਂ, ਹੁਣ ਡਰਾਈਵਰੀ ਕਰਦੇ ਗੁਜ਼ਾਰਾ ਕਰਦਾ। ਇੱਕ ਹੋਰ ਸੀ, ਉਹਦਾ ਘਰ ਵੀ ਬੈਂਕ ਵਾਲਿਆਂ ਨੇ ਲੈ ਲਿਆ। ਦਾਨ ਕਰਦਿਆਂ ਇਹ ਜਿਹੜੇ ਲੋਕ ਹੈ ਤੇ ਸਮਝਦੇ ਸਾਨੂੰ ਵੇਚ ਕੇ ਦੇ ਦਿਓ ਤੇ ਤੁਸੀਂ ਹੁਣ ਭਾਈ ਟੱਪਰੀ ਬਣ ਕੇ ਸੜਕ ਟੱਪਰੀ ਵਾਸ ਬਣ ਕੇ ਸੜਕਾਂ ਮਿਲ ਰਹੇ ਹੋ। ਅੱਜ ਕੱਲ੍ਹ ਇਹੋ ਜਿਹਾ ਕੰਮ ਬਹੁਤ ਚੱਲਿਆ ਹੋਇਆ। ਨਿਆਣੇ ਲੀਕਿਆਂ ਦਾ ਵੀ ਖਿਆਲ ਰੱਖਿਆ ਕਰੋ ਭਾਈ, ਸ਼ਰਾਬਾਂ ਬਾਬਾ ਕਰੋ ਵੀ ਪੁੰਨ ਦਾਨ ਮੁੰਨਾ ਕਰੋ, ਚਾਦਰ ਦੇਖ ਕੇ ਪੈਰ ਪਸਾਰੋ, ਫਿਰ ਭੰਡੀ ਪ੍ਰਚਾਰ ਨਾ ਕਰਨਾ ਪਵੇ, ਹਰ ਗੱਲ ਮਰਯਾਦਾ ਨਾ ਕਰਿਓ। ਜਿੰਨੇ ਕੁ ਸਤਸੰਗੀ ਉਹ ਗਿਣਤੀ ਦੇ ਹੈ, ਔਰ ਕੋਈ ਆਜਾ ਉਹੀ ਬੰਦੇ ਬੈਠੇ ਹੁੰਦੇ ਸਤਸੰਗ ਵਾਲੇ। ਘਰ ਤੋਂ ਹੁਣ ਘਰੋਲੀ ਪੁਰਸ਼ਣ ਵਾਲੇ ਬਹੁਤ ਹੈ, ਹੁਣ ਤੁਹਾਨੂੰ ਡਰ ਬਹੁਤ ਲੱਗਦਾ ਵੀ ਬਲੈਕ ਤੋਂ ਇੱਥੇ ਆਏ ਸੀ ਇੰਡੀਆ ਛੱਡ ਕੇ, ਇਹ ਸਾਡੀ ਜਾਨ ਨਹੀਂ ਛੱਡਦੇ, ਕੋਈ ਹੁਣ ਹੋਰ ਟਾਪੂ ਲਜੀਏ ਭਾਈ ਗੱਜਦੇ ਵੱਲੋਂ। ਸਾਨੂੰ ਤੇ ਸੰਤਾਂ ਨੇ ਕੋਈ ਗੱਲ ਕਹੀ ਹੈ, ਕਿਸੇ ਅੱਗੇ ਹੱਥ ਨਹੀਂ ਅੱਡਣਾ। ਤੁਹਾਡਾ ਹੱਥ ਦਾਨ ਵਾਸਤੇ ਵਧੇ, ਮੰਗਣ ਵਾਸਤੇ ਨਾ ਵਧੇ। ਧੰਨ ਧੰਨ ਬਾਬਾ ਕਰਮ ਸਿੰਘ ਜੀ ਮਹਾਰਾਜ ਨੇ ਹੁਕਮ ਕੀਤਾ ਸੀ, ਮੇਰਾ ਸਾਧੂ ਇੰਨੀ ਬੰਦਗੀ ਕਰੇ ਉਹਦੀ ਬੰਦਗੀ ਨਾਲ ਸਾਰਾ ਸੰਸਾਰ ਭੋਜਨ ਕਰ, ਇੰਨਾ ਗੁਰੂ ਨਾਨਕ ਦਾ ਲੰਗਰ ਚੱਲੇ। ਜੇ ਇੰਨੇ ਯੋਗਾ ਨੀ ਲੱਖਾਂ ਯੋਗਾ ਬਣੇ, ਲੱਖਾਂ ਯੋਗਾ ਨੇ ਹਜ਼ਾਰਾਂ, ਹਜ਼ਾਰਾਂ ਨੇ ਸੈਂਕੜੇ। ਕਹਿੰਦੇ ਜੇ ਇੰਨੇ ਯੋਗਾ ਨੀ ਦਸਾਂ ਯੋਗਾ ਬਣੇ, ਆਪਣੇ ਯੋਗਾ ਤਾਂ ਹੋਵੇ ਕਿ ਠੂਠਾ ਵੜ ਕੇ ਮੰਗਦਾ ਕਰੇ ਚੱਲ ਕੇ ਬੋਲੋ। ਸਾਧ ਸੰਗਤ ਜੀਓ, ਦਾਨ ਦੇਖਣਾ ਚਾਹੀਦਾ ਆਰਥੀਆਂ ਨੂੰ, ਯਤੀਮਾਂ ਨੂੰ, ਲੋੜਦਾਰਾਂ ਨੂੰ, ਡਿੱਗਿਆਂ ਨੂੰ, ਢਿੱਡਿਆਂ ਨੂੰ, ਗਊ ਗਰੀਬ ਦੀ ਰੱਖਿਆ ਵਾਸਤੇ। ਭਰਿਆਂ ਨੂੰ ਭਰੀ ਜਾਵਾਂਗੇ, ਉੱਥੋਂ ਕੋਈ ਸਤਿਕਾਰ ਨਹੀਂ ਮਿਲਦਾ। ਹੁਣ ਅੱਗੇ ਗੱਲ ਸੁਣ ਲਓ ਭਾਈ, ਕਹਿੰਦੇ ਹਨ ਹਲੇ ਭੂਤ ਦਾਨ ਸ਼ੁਭਮ ਪਾਤਰ ਦਇਓ, ਜਾਤਾ ਬੀਜ ਬੋਇਓ ਸੋ ਖੇਤਰੇ ਅਰਥਾਇਓ। ਸੋ ਖੇਤਰੇ ਮਝਾਰੀ ਦਇਓ ਦਾਨ ਐਸੇ, ਸੋ ਪਾਤਰੇ ਮਝਾਰੀ ਦਇਓ, ਸੋ ਖੇਤਰੇ ਮਝਾਰੀ ਬੋਇਓ ਬੀਜ ਐਸੇ, ਸੋ ਪਾਤਰੇ ਮਝਾਰੀ ਦਇਓ ਦਾਨ ਐਸੇ। ਦੂਸਰੇ ਪਾਸੇ ਕਹਿੰਦੇ ਕੋ ਖੇਤਰੇ ਮਝਾਰੀ ਬੋਇਓ ਬੀਜ ਐਸੇ, ਕੋ ਪਾਤਰੇ ਮਝਾਰੀ ਦਇਓ ਦਾਨ ਐਸੇ। ਜਿਵੇਂ ਕਲਰ ਭੂਮੀ ਵਿੱਚ ਸੁੱਟਿਆ ਹੋਇਆ ਬੀਜ ਵਿਅਰਥ ਚਲੇ ਜਾਂਦਾ, ਆਨ ਅਧਿਕਾਰੀ ਨੂੰ ਦਿੱਤਾ ਹੋਇਆ ਦਾਨ ਨਿਸਫਲ ਚਲੇ ਜਾਂਦਾ, ਤੁਹਾਡੇ ਪੱਲੇ ਕੁਛ ਨਹੀਂ ਪੈਣਾ। ਇਹ ਸੋਚਣ ਦੀ ਬਹੁਤ ਲੋੜ ਹੈ। ਜਿਹੜੇ ਤੁਸੀਂ ਹੜ੍ਹ ਪਾਉਣੇ ਬਹੁਤੇ ਜੱਟ ਬੈਠੇ ਹੈ, ਉਦੋਂ ਦਾ ਖੇਤ ਐਨ ਸਾਫ਼ ਕਰਕੇ ਬੀਜਦੇ ਹੈ ਦਾਣੇ ਸਿੱਟਣ ਵਾਸਤੇ। ਜਿਹੜੇ ਪੌਂਡ ਸਿੱਟਦੇ ਹੈ ਉਦੋਂ ਵੀ ਥੋੜਾ ਜਿਹਾ ਸੋਚ ਲਿਆ ਕਰੇ, ਬਦਲ ਕੇ ਘਟਣ ਦੇ ਗੱਲੇ ਬੋਲੋ। ਪੌਂਡ ਸਿੱਟਣ ਵਾਲੇ ਵੀ ਸੋਚ ਲਓ, ਤੁਹਾਡੇ ਕੋਲ ਗ੍ਰਹਿਣ ਵਾਲੇ ਬਹੁਤ ਆਏ, ਕਈਆਂ ਨੇ ਤੁਹਾਤੋਂ ਮੰਗ ਮੰਗ ਫੈਕਟਰੀਆਂ ਲਾ ਲਈਆਂ ਤੇ ਤੁਸੀਂ ਕੰਪਲੀਟ ਕਰਕੇ ਬਲੈਕ ਘੁੰਮੇ ਆਏ ਆ। ਤੇ ਇੰਡੀਆ ਵਾਲੇ ਵੀ ਕਹਿੰਦੇ ਹੋਣੇ ਆ ਸਾਨੂੰ ਕੁਝ ਦੇਣ, ਜਦੋਂ ਤੁਸੀਂ ਆਪੇ ਰੋਟੀ ਲਾਈ ਦਿੰਦੇ ਉਹਨਾਂ ਨੂੰ ਕੀ ਦਿਓਗੇ ਭਾਈ, ਉਹਨਾਂ ਦੇ ਗਜ਼ਾਰਾ ਕਿੱਥੋਂ ਪਾ ਦਿਓਗੇ। ਇਹ ਸੋਚਿਆ ਕਰੋ ਭਾਈ, ਵਿਚਾਰਿਆ ਕਰੋ। ਸੋ ਆਓ ਸਤਿਗੁਰੂ ਗਰੀਬਨ ਵਾਲ ਕਿਰਪਾ ਕਰਨ, ਹਜ਼ੂਰ ਦਾ ਹੁਕਮ ਇਹ ਹੈ ਕਿ ਧਰਮ ਦੀ ਕਿਰਤ ਕਰਨੀ, ਨਾਮ ਜਪਣਾ, ਬਣ ਸਕਣਾ। ਇਹ ਸਤਿਗੁਰ ਸੱਚੇ ਪਾਤਸ਼ਾਹ ਨੇ ਸਾਨੂੰ ਸਿਧਾਂਤ ਦਿੱਤੇ ਹੈ, ਪਰ ਭਾਈ ਆਦੇਸ਼ਹੀਣ ਬਿਰਧ ਆਸ਼ਰਮ ਵਾਲੇ ਆਏ ਹੈ, ਇਹਨਾਂ ਗਰੀਬਾਂ ਨੂੰ ਨਾ ਇਸ ਰਸੇ ਲਪੇਟ ਲਿਓ, ਇਹਨਾਂ ਦਾ ਖਿਆਲ ਜ਼ਰੂਰ ਰੱਖਿਓ। ਸਤਿਗੁਰ ਸੱਚੇ ਪਾਤਸ਼ਾਹ ਕਿਰਪਾਲਤਾ ਕਰਦੇ ਹਨ। ਬਿਲਾਵਲ ਮਹੱਲਾ ਪੰਜਵਾ, ਰਾਖ ਲਈਏ ਸਤਿਗੁਰ ਕੀ ਸਰਨ। ਜਿਹੜੇ ਸਤਿਗੁਰੂ ਦੀ ਸ਼ਰਨ ਵਿੱਚ ਆ ਗਏ, ਸਤਿਗੁਰੂ ਨੇ ਉਹਨਾਂ ਦੀ ਰੱਖਿਆ ਕੀਤੀ। ਜਿਹੜਾ ਗੁਰੂ ਦੀ ਸ਼ਰਨ ਹੀ ਨਹੀਂ ਆਇਆ, ਰੱਖਿਆ ਮਹਾਰਾਜ ਕਿਵੇਂ ਕਰੇਗਾ? ਪਾਤਸ਼ਾਹ ਕਹਿੰਦੇ ਸਰਨ ਨਾ ਤੋਰੀਅਮ ਅਵਾਰ ਲਾਜ ਮੋਰੀਅਮ, ਜਿੱਥੇ ਉਹ ਸਰਨ ਆਇਓ ਨਾ ਤਿੱਥੇ ਉਹ ਰਾਖ ਲਇਓ ਨਾ, ਬਿਨਾਂ ਸਰਨ ਕਾਫੀ ਨਹੀਂ ਔਰ ਓਟਮ, ਲਿਖੇ ਜੰਤਰ ਕੇਤੇ ਪੜੇ ਮੰਤਰ ਕੋਟਮ, ਬਚੇਗਾ ਨਾ ਹੋਈ ਕਰੇ ਕਾਲ ਚੋਟਮ, ਜਿੱਥੇ ਉਹ ਸਰਨ ਆਇਓ ਨਾ ਤਿੱਥੇ ਉਹ ਰਾਖ ਲਇਓ। ਇੱਕ ਵਾਰੀ ਜਥਾ ਪਿੰਡਾਣਿਆਂ ਦਾ ਇੱਕ ਜਗ੍ਹਾ ਗਿਆ। ਹੁਣ ਕਈ ਵਾਰੀ ਭਾਈ ਪਰਦੇਸ ਵਿੱਚ ਦੋਵਾਂ ਮਤਾਂ ਦੇ ਆਸ਼ਰਮਾਂ ਵੀ ਜਾਣਾ ਪੈਂਦਾ, ਉਹ ਜਥੇ ਨੂੰ ਰਹਿਣਾ ਪਿਆ ਉੱਥੇ ਇੱਕ ਤਾਂਤਰਿਕ ਸਾਧ ਦਾ ਡੇਰਾ ਸੀ ਭਾਈ। ਉਸਨੇ ਕੀ ਕੀਤਾ, ਕਾਂਬੇ ਦੀ ਤਾਰ ਲੈ ਕੇ ਕੋਈ ਮੰਦਰ ਪੜ੍ਹਨ ਲੱਗ ਪਿਆ ਤੇ ਸਿੰਘ ਸਾਧ ਸੰਗੀ ਪੁੱਠੇ ਉਹ ਡੇਰਾ ਲੱਗ ਪਿਆ। ਅਖੀਰ ਇਹ ਗੱਲ ਸੰਤ ਮਹਾਂਪੁਰਸ਼ਾਂ ਉਹ ਗਿਆਨੀ ਗੁਰਬਚਨ ਸੀ ਪਾਸ ਆ ਗਏ ਕਿ ਮਹਾਰਾਜ ਤੁਸੀਂ ਤਾਂ ਬੈਠੇ ਮਾੜਾ ਘਟਾਈ ਜਾਂਦੇ ਆ, ਦੂਜਿਆਂ ਦਾ ਵਿਦਿਆਰਥੀਆਂ ਦਾ ਹਾਲ ਇਹ ਹੋ ਰਿਹਾ, ਇਹ ਤਾਂਤਰਿਕ ਸਾਧੂ ਹੈ ਤਾਂਬੇ ਦੀ ਤਾਰ ਪੜੀ ਪਤਾ ਨੀ ਮੰਦਰ ਕੀ ਪੜ੍ਹਦਾ, ਇਹ ਡਿੱਗੀ ਜਾਂਦੇ। ਬੀਬੀ ਉਹ ਭੈਣੋਂ ਇਉਂ ਨਾ ਕਰੋ, ਬਹਿ ਜਾਓ ਥੋੜੇ ਮਿੰਟ ਹੀ, ਮਾਈਆਂ ਬਹੁਤ ਛੇਤੀ ਲੋੜਦੀਆਂ, ਤੁਸੀਂ ਤਾਂ ਬੇਮਮ ਰਟਾਇਰ ਹੀ ਹੈ। ਹਾਂ ਬਈ ਕਿਸੇ ਦੀ ਸ਼ਿਫਟ ਹੋਵੇ ਉਹ ਤਾਂ ਮਜ਼ਬੂਰ ਹੈ, ਆਪਾਂ ਵੀ ਪੈਨਸ਼ਨ ਹੀ ਹੈ, ਇਹ ਵੀ ਪੈਨਸ਼ਨ ਹੀ ਹੈ, ਆਪਣਾ ਤਾਂ ਕੰਮ ਖੋਲ੍ਹਿਆ ਹੀ ਹੈ। ਇਸ ਕਰਕੇ ਮਾਈਓ ਦੇ ਨਾਮ ਭਾਈ ਕਰਿਆ ਕਰੋ, ਬੈਠਿਆ ਕਰੋ। ਉਹ ਇੱਕ ਸਾਖੀ ਭਾਈ ਯਾਦ ਆਈ, ਉਹ ਲੜਕੀਆ ਕਿਸੇ ਦਾ ਵਿਆਹ ਸੀ ਭਾਈ, ਵਿਆਹ ਵਾਸਤੇ ਮੰਡਪ ਤਿਆਰ ਹੋ ਗਿਆ, ਪੰਡਿਤ ਜੀ ਆ ਰਿਹਾ। ਜਿਸ ਵੇਲੇ ਉਹ ਲਾਮਾ ਦੀ ਤਿਆਰੀ ਹੋਈ, ਉਹ ਲੜਕੀ ਦੇ ਪੈਰ ਤੇ ਭਾਈ ਕੋਲ ਕੀੜਾ ਚੜ ਗਿਆ। ਉਹ ਵਿਚਾਰੀ ਥੋੜਾ ਜਿਹਾ ਤਕਰਾਰ ਕੇ ਬੋਲਦੀ ਸੀ, ਉਹਨੂੰ ਕੀੜੀ ਦਾ ਕਹਿਣ ਆਈ ਕੀੜੀ ਕੀੜੀ ਕੀੜੀ, ਉਹ ਘਰ ਵਾਲਾ ਬੋਲ ਗਿਆ, ਉਹਨੂੰ ਅੱਗੇ ਛਾਲ ਮਾਰਨ ਵਾਲਾ ਸੀ, ਉਹਨੂੰ ਵੀ ਫੱਟ ਪੈਂਦੀ ਸੀ, ਉਹ ਵੀ ਬੋਲ ਪਿਆ ਭਾਈ, ਉਹ ਬੋਲ ਪਿਆ ਮਕੌੜਾ ਮਕੌੜਾ, ਮਕੌੜਾ ਦਾ ਕਹਿਣਾ ਨਾ ਆਇਆ ਵਿਚਾਰੇ ਨੂੰ ਮਕੌੜਾ ਮਕੌੜਾ। ਪੰਡਿਤ ਕਹਿਣ ਲੱਗੇ ਵੀ ਇੱਕੋ ਹੀ ਘਰ ਡੁੱਬਿਆ, ਬਚ ਗਏ ਦੋ ਘਰ, ਵੀ ਜਿਹੜਾ ਦੋ ਘਰਾਂ ਚ ਰੋਏ ਜਾਂਦੇ ਤੇ ਦੋ ਘਰ ਡੁੱਬਣੇ ਸੀ, ਚੰਗਾ ਹੋਇਆ ਵੀ ਇੱਕੋ ਜਿਹਾ ਇਕੱਠੇ ਹੋ ਗਏ ਭਾਈ। ਅੱਜ ਸਾਡੀ ਹਾਲਤ ਇਹੋ ਜਿਹੀ ਬਣਦੀ ਜਾਂਦੀ ਹੈ, ਆਪਾਂ ਵਿਚਾਰ ਨਹੀਂ ਕਰਦੇ, ਗੁਰੂ ਕੀ ਸੰਗਤ ਵਿੱਚ ਆਉਂਦੇ ਹਾਂ, ਕਿੰਨੇ ਸਾਲ ਹੋ ਗਏ ਕਥਾ ਵਾਰਤਿਆਂ ਸੁਣ ਲਿਆ, ਹਾਲੇ ਤੱਕ ਸਾਨੂੰ ਬਹਿਣਾ ਸਹਿਣਾ ਰਹਿਣਾ ਤੇ ਕਹਿਣਾ ਹੀ ਨਹੀਂ ਆ ਰਿਹਾ, ਇਹ ਕਦੋਂ ਆਊਗਾ ਭਾਈ? ਹੁਣ ਤਾਂ 400 ਸਾਲਾ ਗੁਰੂ ਗ੍ਰੰਥ ਸਾਹਿਬ ਦਾ ਵੀ ਆ ਗਿਆ, 500 ਸਾਲਾ ਗੁਰੂ ਨਾਨਕ ਪਾਤਸ਼ਾਹ ਜੀ ਦਾ ਮਨਾਇਆ, ਔਰ 400 ਸਾਲੇ 300 ਸਾਲੇ, ਹੁਣ 400 ਸਾਲਾ ਆ ਸ਼ਬਦ ਗੁਰੂ ਦਾ ਪ੍ਰਕਾਸ਼ ਗੁਰਪੁਰਬ ਆ ਰਿਹਾ, ਸਾਨੂੰ ਸਮਝ ਕਦੋਂ ਆਊਗੀ? ਸਮਝਣ ਦੀ ਕੋਸ਼ਿਸ਼ ਕਰੋ, ਵਿਚਾਰ ਕਰਨ ਦੀ ਕੋਸ਼ਿਸ਼ ਕਰੋ ਭਾਈ। ਸਤਿਗੁਰੂ ਗਰੀਬਨ ਵਾਜ ਕਿਰਪਾਲਤਾ ਕਰਦੇ ਹਨ, ਰਾਤਰੀ ਹੈ ਸਤਿਗੁਰ ਦੀ ਸਰਨ, ਜਿਹੜੇ ਉਹਦੀ ਸ਼ਰਨ ਵਿੱਚ ਆ ਗਏ, ਕਹਿੰਦੇ ਸਿੰਘ ਸਰਨ ਤੱਕ ਜਾਈਏ ਜੋ ਜੰਮਤ ਰਸ, ਉਹਦੇ ਸ਼ੇਰ ਦੀ ਸ਼ਰਨ ਗਿਆ, ਗਿਦੜਾਂ ਦਾ ਹੀ ਰਸ ਹੈ ਤੇ ਸ਼ੇਰ ਦੀ ਸ਼ਰਨ ਲੈਣੀ ਕਾਹਦੀ? ਸਾਡੇ ਕਈਆਂ ਨੇ ਅੰਮ੍ਰਿਤ ਛਕੇ ਹੋਏ, ਸਾਨੂੰ ਵੀ ਚਿੜੇ ਵਾਲੇ ਡਰਾਉਂਦੀ ਹੈ, ਭੂਤ ਡਰਾਉਂਦਾ, ਤਾਂ ਕਿ ਸਵੀਤਾਂ ਜੰਤਰੀਆਂ ਮੰਤਰੀਆਂ ਤੰਤਰੀਆਂ ਦੇ ਮਗਰ ਅਸੀਂ ਦੌੜੇ ਫਿਰ ਆ ਅਖਬਾਰਾਂ ਵਿੱਚ ਆਉਂਦਾ, ਸਾਡੇ ਕੋਲ ਆ ਜਾਓ ਜੀ, ਖੂਨ ਤੇ ਸਪਾਰਕ ਕਰ ਲਓ, ਤੁਹਾਡੇ ਘਰ ਦੇ ਅਸੀਂ ਸਾਰੇ ਦੁੱਖ ਦਲਿੱਦਰ ਦੂਰ ਕਰ ਦੇ। ਇਹ ਠੇਕੇਦਾਰ ਆ ਭਾਈ, ਦੁੱਖ ਦਲਿੱਦਰ ਦੂਰ ਕਰਾਂਗੇ, ਗੱਡੀ ਕੇ ਬੋਲੋ ਤੁਸੀਂ ਨਾ, ਠੇਕੇਦਾਰਾਂ ਕੋਲ ਜਾਣੇ ਬਹੁਤ ਹੈ ਤੇ ਸਾਡੀਆਂ ਬੀਬੀਆਂ ਬਹੁਤ ਜਾਣੇ ਹੈ, ਕੁਛ ਨਹੀਂ ਇਹਨਾਂ ਲੋਕਾਂ ਦੇ ਕੋਲ, ਕਿਉਂ ਲੁਟਾਉਂਦੇ, ਕਿਉਂ ਜੀਵਨ ਬਰਬਾਦ ਕਰਦੇ? ਕੋਈ ਚੀਜ਼ ਨਾ, ਕੋਈ ਜਾਦੂ ਨਹੀਂ ਹੈ, ਕੋਈ ਚੀਜ਼ ਨਹੀਂ ਹੈ, ਜਾਤੀ ਸਾਹਿਬ ਦੇ ਉੱਪਰ ਕੋਈ ਜਾਦੂ ਨਹੀਂ, ਇਹ ਜਾਦੂ ਦੀ ਕਲਾਮ ਹੈ, ਦੁਨੀਆਂ ਦਾ ਕੋਈ ਮੰਤਰ ਜੰਤਰ ਤਾਂਤਰਿਕ ਤੇ ਨਹੀਂ ਚੱਲਦਾ। ਬਾਣੀ ਅਸੀਂ ਪੜ੍ਹਦੇ, ਉਹ ਤਾਂਤਰਿਕ ਨੇ ਮੰਤਰ ਸ਼ੁਰੂ ਕੀਤਾ, ਮਹਾਂਪੁਰਸ਼ਾਂ ਨੂੰ ਗੱਲ ਦੱਸੀ, ਮਹਾਂਪੁਰਸ਼ ਕਹਿੰਦੇ ਕਿ ਦਸਮ ਪਾਤਸ਼ਾਹ ਦੀ ਟੋਪੇ ਇਕੱਠੇ ਹੋ ਕੇ ਪੜੋ, ਉਹਨਾਂ ਰਾਕਸ਼ਸ ਦਾ ਕਾਟਾ ਸੀ ਸਰ ਜਿਲ੍ਹੇ ਲੱਗੇ ਪੜ੍ਹਨ, ਪਰ ਆਪਾਂ ਕੀ ਕੀਤਾ, ਨਾ ਤਾਂ ਚੌਪੇ ਦਾ ਸਿਰ ਰਹਿਣ ਦਿੱਤਾ, ਨਾ ਚੌਪੇ ਦੇ ਚਰਨ ਰਹਿਣ ਦਿੱਤੇ, ਆਪਣੀ ਮਰਜ਼ੀ ਨੇ ਚੌਪੀ ਬਣਾਈ, ਉਹ ਜਿਹੜੀ ਗੁਰੂ ਨੇ ਲਿਖੀ ਆ ਉਹ ਪੂਰੀ ਪੜਿਆ, ਗੱਲ ਕੇ ਬੋਲੋ ਬਾਣੀ ਅਸਰ ਇਸੇ ਕਰਕੇ ਨਹੀਂ ਕਰਦੇ, ਅਸੀਂ ਬਾਣੀ ਨੂੰ ਕਟੌਤੀ ਲਾਤੀ। ਇੰਡੀਆ ਚ ਭਾਈ ਬਿਜਲੀ ਨੂੰ ਕੱਟ ਐਸੀ ਬਹੁਤ ਲੱਗਿਆ, ਇਹਨਾਂ ਨੇ ਬਾਣੀ ਨੂੰ ਬਹੁਤ ਕੱਟ ਲਾਇਆ ਹੋਇਆ। ਗੱਜ ਕੇ ਬੋਲੋ ਕੱਟੇ ਹੀ ਆਉਣਾ ਚਾਹੀਦਾ, ਕਿਹੜੀ ਗੱਲ ਹੈ, ਕੱਟ ਬਹੁਤ ਲੱਗ ਰਿਹਾ। ਬਿਜਲੀ ਨੂੰ ਕੱਟ ਲਗਾਂਗੇ ਘਰ ਚ ਹਨੇਰਾ ਹੋ ਜਾਊ, ਬਾਣੀ ਨੂੰ ਕੱਟ ਲਾਓਗੇ ਤੁਹਾਡੇ ਗਿਰਦਿਆਂ ਵਿੱਚ ਹਨੇਰਾ ਹੋ ਜਾਊ। ਪੂਰਾ ਨਿਰਦਿਨ ਕਰਿਆ ਹੋ, ਪੂਰਾ ਬਾਣੀ ਪੜਿਆ ਹੋ, ਕਿਸੇ ਦੀ ਗੱਲ ਮੰਨਣ ਦੀ ਲੋੜ ਨਹੀਂ। ਜੋ ਸਤਿਗੁਰੂ ਦਾ ਹੁਕਮ ਨੂੰ ਮੰਨਿਆ ਹੋ, ਸਤਿਗੁਰ ਸੱਚੇ ਪਾਤਸ਼ਾਹ ਮਹਾਂਪੁਰਸ਼ਾਂ ਨੇ ਜਿਹੜੇ ਬਾਣੀ ਦਾ ਹੁਕਮ ਕੀਤਾ, ਉਹ ਜਿਹੜੀ ਤਾਰ ਸੀ ਇਹਨਾਂ ਦੀ ਤਾਂਤਰ ਦੇ ਢਿੱਡ ਵਿੱਚ ਫਿਰ ਗਈ। ਗੱਲ ਕੇ ਬੋਲੋ ਹੁਣ ਪਿਆ ਆੜਾ ਟਪਾਉਂਦਾ। ਮਹਾਂਪੁਰਸ਼ ਕਹਿੰਦੇ ਅਸੀਂ ਕਰਨਾ ਨਹੀਂ ਸੀ ਚਾਹੁੰਦੇ, ਤੇਰੇ ਡੇਰੇ ਆ ਰਹੇ ਸੀ। ਜਦੋਂ ਕਹਿੰਦੇ ਘਰ ਜਾਈਏ ਅਗਲਾ ਬੈਰੀ ਨੂੰ ਵੀ ਸਤਿਕਾਰ ਪਿਆਰ ਦਿੰਦਾ, ਤੇ ਤੂੰ ਇਹ ਕੰਮ ਕੀ ਕਰਨ ਲੱਗ ਪਿਓ? ਕਹਿੰਦਾ ਹੁਣ ਮਾਫੀ ਦੇ ਦਿਓ, ਗਾਂਹ ਨਹੀਂ ਕਰੋ। ਕਹਿੰਦੇ ਇਉਂ ਨਹੀਂ, ਗਾਂਹ ਤਾਂਤਰਿਕ ਵਿਦਿਆ ਚੜੋ, ਪਰਮੇਸ਼ਰ ਦਾ ਨਾਮ ਜਪਿਆ, ਬਾਣੀ ਪੜਿਆ ਕਰ, ਸਿਮਰਨ ਕਰਿਆ ਕਰ। ਸਤਿਗੁਰੂ ਜੀ ਕਹਿੰਦੇ ਤੰਤ ਮੰਤ ਨੇ ਜੋਹੇ ਤਿਰ ਜਾਤ ਨਾ ਲੱਗ। ਤੰਤ ਹੁੰਦਾ ਟੂਣਾ, ਚਰਾਗੇ ਬੱਕਰਾ ਲੱਗ ਜਾਣਾ ਸਧੂਰ ਭੁੱਕ ਕੇ, ਜਾਂ ਸੜਕ ਦੇ ਵਿਚਾਰੇ ਮਾਂ ਖਿਲਾਰਨਾ ਕਿ ਜਿਹਦੀ ਕਾਰ ਆਵੇ ਪੈਂਚਰ ਹੋ ਜਾਵੇ। ਗੱਲ ਬੋਲੋ ਉਹ ਮਾਜੋ ਹੋਵੇ ਮਾਂ ਦੀ ਲਾਲ ਬਣਾਉਣੀ ਹੈ, ਜੇ ਘਰ ਉਹਦੇ ਮਾਂ ਖਿਲਾਰ ਹੈ ਇਹ ਹਾਈਡਰੋਜਨ ਬੰਦ ਤੇ ਹੈ, ਮਾਂ ਕੋਈ ਬਹੁਤ ਲਗੀ ਜਾਣੀ। ਸਾਡੇ ਜੀ ਗੁਆਂਢ ਦੀ ਗੱਲ ਦੱਸੀ ਹੈ ਉੱਥੇ ਸੁਲਤਾਨਪੁਰ, ਉੱਧਰ ਬਹੁਤ ਸਿਰ ਕਾਫੀ ਸਬਜ਼ੀ ਲਾਉਂਦੇ ਆ। ਉਹ ਉੱਥੇ ਇੱਕ ਪਰਿਵਾਰ ਰਹਿੰਦਾ, ਉਹਨਾਂ ਦੇ ਜਾਣ ਦੇ ਸਬਜ਼ੀ ਨਹੀਂ, ਉਹ ਦੂਆ ਸਕੂਟਰ ਤੇ ਸਬਜ਼ੀ ਬੋਰੇ ਚ ਲੈ। ਗਰਮੀਆਂ ਦਾ ਮਹੀਨਾ ਪੁਰਕਾ ਬਹੁਤ ਚੱਲੇ, ਕੱਢਦਾ ਹੁੰਦਾ ਦਰਵਾਜ਼ਾ ਖੜਕਾਇਆ ਪਤਾ ਨਾ, ਉਹ ਜ਼ੋਰ ਨਾਲ ਦਰਵਾਜ਼ਾ ਬਣਿਆ, ਉਹ ਰਿਲੇ ਨਾ, ਉਹ ਬੋਰਾ ਦਰਵਾਜ਼ਾ ਉਹਦੇ ਰੱਖ ਗਿਆ ਤੇ ਆਪੇ ਭਾਈ ਚੁੱਕ ਲੈਣਗੇ। ਜਦੋਂ ਦਰਵਾਜ਼ਾ ਖੋਲਿਆ ਉਹ ਸਕੂਟਰ ਟੁੱਟ ਗਿਆ ਲੈ ਕੇ, ਉਹਨੇ ਕਹਿ ਟੂਣਾ ਕਰ ਗਿਆ, ਉਹ ਤਾਂ ਜੀ ਮੇਰੇ ਭਾਏ ਮੋਜੇ ਬਣਾ ਹੋਇਆ। ਬਸ ਦਿਨ ਐਵੇਂ ਫੁੱਟ ਕੇ ਜਿਵੇਂ ਸਾਉਣ ਭਰਵਾ ਦੇ ਮਹੀਨੇ ਸਾਡਾ ਆਉਂਦਾ ਹੁੰਦਾ ਹੋਵੇ। ਮੈਂ ਕੋਈ ਗੱਲ ਕੀ ਹੋਈ ਦੱਸੋ ਤਾਂ ਸਹੀ, ਇੰਨੀ ਗੱਲ ਇੰਨਾ ਸਾਹ ਚੜ ਗਿਆ। ਕਹਿੰਦੇ ਜੀ ਸਾਡੇ ਮਹਾਰਾਜ ਟੂਣਾ ਕਰ ਗਿਆ। ਮੈਂ ਕੋਈ ਬੋਰਾ ਖੋਲ ਕੇ ਤਾਂ ਦੇਖ ਲਓ, ਜਿਹੜੇ ਖੋਲਿਆ ਤੇ ਵਿੱਚੋਂ ਸਬਜ਼ੀ ਵੀਡੀਓ ਨਿਕਲੀ, ਸਾਰਾ ਐਟਮ ਬੰਬ ਬਣ ਗਿਆ, ਤੁਸੀਂ ਗੰਢੇ ਐਟਮ ਬੰਬ ਬਣ ਗਿਆ, ਆਲੂ ਐਟਮ ਬੰਬ ਬਣ ਗਿਆ। ਸਾਡਾ ਬਹਿਣ ਸਾਡਾ ਭਰਮ, ਸਾਨੂੰ ਯਕੀਨ ਨਹੀਂ ਹੈ ਬਾਣੀ ਦੇ ਉੱਤੇ। ਤੁਸੀਂ ਵੀਡੀਓ ਭੈਣੋ ਸੁਣ ਲਓ, ਮੰਤਰੀਆਂ ਜਾਂਦਰੀਆਂ ਮਗਰਨਾ ਹੋਣਾ, ਅੱਜ ਦੇ ਟੇਵੇ ਚੇਵੇ ਲਾਉਂਦੇ, ਗੁਰੂ ਨਾਨਕ ਨਾ ਵੱਡਾ ਕੌਣ ਪੜ੍ਹ ਲੈਂਦੇ ਆਪਾਂ, ਯਕੀਨ ਨਹੀਂ ਕਰਦੇ। ਗਿਆਨ ਧਿਆਨ ਵਿੱਚ ਕਰਮ ਨਾ ਜਾਣਾ, ਸਾਧਨਾ ਜਾਣਾ, ਤੇਰੀ ਸਭ ਤੇ ਵੱਡਾ ਸਤਿਗੁਰ ਨਾਨਕ। ਔਰ ਢਾਕੇ ਪਗਾਨੇ ਦੀਆਂ ਜਾਦੂ ਕਰਨੀਆਂ, ਮਰਦਾਨੇ ਨੂੰ ਭੇਡੂ ਬਣਾਇਆ, ਬਾਲੇ ਦੇ ਗੱਲ ਪਾਉਣ ਆਈਆਂ ਗੁਰੂ ਨਾਨਕ ਨੇ। ਮਹਾਰਾਜ ਕਹਿੰਦੇ ਜਾਓ ਕੁੱਤੀਆਂ ਤੇ ਸੂਰੀਆਂ ਬਣ, ਕਲਰ ਦੀਆਂ ਬਣਜਾਰੀਆਂ ਤੇ ਆਹ ਵੀ ਜਾਦੂ ਕਰਨੀਆਂ। ਜਿਹੜੇ ਸਾਰੇ ਜਾਦੂ ਫੇਰ ਕਰਦੇ ਮਹਾਰਾਜ ਨੇ, ਜਿਹੜੀ ਜਾਦੂਗਰਾਂ ਦੀ ਸਰਦਾਰ ਨੂਰ ਜਾਨ ਸੀ, ਧੰਨ ਸ਼੍ਰੀ ਗੁਰੂ ਨਾਨਕ ਦੇ ਚਰਨਾਂ ਚ ਆ ਕੇ ਮੋਤੀਆਂ ਦਾ ਹਾਰ ਲੈ ਕੇ ਢਿੱਲ ਪਏ, ਬਖਸ਼ ਲਓ। ਮਹਾਰਾਜ ਨੇ ਕਿਹਾ ਇਹ ਕਿਆ ਕਰ, ਉਹਨਾਂ ਨੂੰ ਬਾਦੂ ਬਾਣੀ ਪਾਠ ਲਾਤਾ ਜਾਦੂ। ਨੌਵੇਂ ਪਾਤਸ਼ਾਹ ਰਾਜਾ ਜੈ ਸਿੰਘ ਸਵਾਈ ਲੈ ਗਿਆ ਅਗੇ ਜੀ, ਉਹ ਕਮੱਖਿਆ ਦਾ ਮੰਦਰ ਸਿਰ ਜਾਦੂ ਕਰਦਾ, ਦਰਿਆ ਉੱਤਰ ਕਹਿੰਦਾ ਬ੍ਰਹਮਪੁੱਤਰ ਹੋਰ ਦਿੰਦੇ, ਤੇ ਨੌਵੇਂ ਪਾਤਸ਼ਾਹ ਧੋਬਣ ਨੇ ਜਾਦੂ ਕੀਤਾ, ਵਿਜੇ ਫੇਲ ਹੋ ਗਿਆ। ਅੱਜ ਉੱਥੇ ਧੋਬੜੀ ਸਾਹਿਬ ਗੁਰਦੁਆਰਾ ਬਣਿਆ ਹੋਇਆ ਆਸਾਮ, ਸਾਰਾ ਜਾਦੂ ਹੀ ਖਤਮ ਕਰਦਾ ਵਾ। ਗੁਰੂ ਗ੍ਰੰਥ ਸਾਹਿਬ ਦੀ ਬਾਣੀ ਚ ਅੱਗੇ ਕੋਈ ਜਾਦੂ ਨਹੀਂ, ਕੋਈ ਮੰਤਰ ਨਹੀਂ, ਕੋਈ ਤੰਤਰ ਨਹੀਂ, ਕੋਈ ਯੰਤਰ। ਇਸ ਕਰਕੇ ਸਾਧ ਸੰਗੀ ਨਾਲ ਬਹਿਮਾ ਚਰਾ ਪਿਆ ਕਰੋ, ਪੜ੍ਹ ਕੇ ਉੱਠਿਆ ਕਰੋ, ਇਸ਼ਨਾਨ ਕਰਿਆ ਕਰੋ, ਜਪਜੀ ਸਾਹਿਬ ਪੜ੍ਹੋ, ਅੰਮ੍ਰਿਤਧਾਰੀ ਪੰਜ ਬਾਣੀਆਂ, ਸ਼ਾਮ ਨੂੰ ਰਹਿ ਰਾਸ ਆਰਤੀ ਕੀਰਤਨ ਸੋਲਾ, ਹਿਰਦਤ ਦੇ ਮੂਲ ਮੰਤਰ ਗੁਰਮੰਤਰ ਦਾ ਜਾਪ ਕਰੋ। ਕੋਈ ਜਾਦੂ ਸਾਦੂ ਨੇੜੇ ਨਹੀਂ ਆਉਣਾ, ਇਹ ਭਰਮਾਂ ਚ ਕੱਢ ਕੇ ਜਾਓ ਭਰੇ। ਸਤਿਗੁਰ ਸੱਚੇ ਪਾਤਸ਼ਾਹ ਤੇ ਜਿਹੜੇ ਤੇਰੀ ਸ਼ਰਨ ਵਿੱਚ ਆ ਗਏ ਉਹਨਾਂ ਨੂੰ ਤੂੰ ਰੱਖ ਲੈਣਾ। ਪਰ ਸ਼ੇਰ ਬੈਠਾ ਹੋ ਤੇ ਗਿੱਦੜ ਆ ਸਕਦਾ ਜਾਂ ਕੁੱਤਾ ਆ ਸਕਦਾ, ਤੇ ਜੇ ਸ਼ੇਰ ਨਾ ਹੋਵੇ ਤੇ ਕੁੱਤੇ ਦਾ ਪੂਜਾ ਲਾਉਂਦੇ ਫਿਰਦੇ। ਜੇ ਸਾਡੇ ਹਿਰਦੇ ਚ ਗੁਰੂ ਗੋਬਿੰਦ ਸਿੰਘ ਦੀ ਬਾਣੀ ਆ ਗਈ, ਮਹਾਰਾਜ ਆ ਲੈਣਗੇ, ਇਹ ਭੂਤਨੇ ਉੱਥੇ ਆ ਸਕਦੇ? ਗੱਲ ਕੇ ਬੋਲੋ, ਕੋਈ ਪਰੇ ਭੂਤ ਨੇੜੇ ਨਹੀਂ ਆਉਂਦਾ। ਗੱਲ ਕੇ ਬੋਲੋ, ਚੌਂਕ ਦੇ ਨੇੜੇ ਜ਼ਿਆਦਾ ਹਨ, ਗੋਰੇ ਵੀ ਬਹੁਤ ਡਰਦੇ, ਫਿਰ ਤੇ ਚੌਂਕ ਵਿੱਚ ਭੂਤ ਰਹਿੰਦੇ, ਸ਼ਾਇਦ ਉਸ ਚੌਂਕ ਤੋਂ ਮੋੜ ਕੱਢ ਕੇ ਤੁਹਾਡੇ ਘਰ ਨੂੰ ਆਉਂਦੇ ਭਾਈ। ਆ ਚੌਂਕ ਹੈ ਨਾ ਨੇੜੇ ਹੈ ਤੇ ਅਗੇ ਜੀ ਭੂਤ ਹੈ, ਮੈਂ ਕਿਹਾ ਗੋਰੇ ਮਨਜ਼ੂਰੀ ਦੇ ਦੇਣ ਆਪਾਂ ਝੰਡਾ ਕੱਢ ਦਿੰਦੇ ਹਾਂ, ਹੈ ਨਾ, ਜੇ ਭੂਤ ਨਾ ਆਜੋ ਤੇ ਵਿਖਾਵਾਂਗੇ ਗਲੀਏ ਵੱਲੋਂ ਝੰਡਾ ਪੇਨ ਖੇਡਵਾਉਣਾ ਹੈ ਮੈਨੂੰ ਗਲੀਏ ਵੱਲੋਂ ਨਾਇ ਨਿਸ਼ਾਨ ਸਭ ਮੱਥਾ ਟੇਕ ਕੇ ਜਾਇਆ ਗੋਰੇ ਜੀ। ਬਹੁਤ ਡਰ ਬਹੁਤ ਪੈ, ਕਈ ਕਹਿੰਦੇ ਕਿ ਸਾਡੇ ਘਰ ਚ ਭੂਤ ਹੈ, ਭੂਤ ਕੌਣ ਆ, ਤੂੰ ਦੱਸ ਵੀ ਉਹ ਇਸ਼ਨਾਨ ਕਰਦਾ ਅੱਗੇ ਨਹੀਂ, ਤੇਰੇ ਘਰ ਵਾਲੀ ਇਸ਼ਨਾਨ ਕਰਦੀ ਨਹੀਂ, ਮੁੰਡਾ ਇਸ਼ਨਾਨ ਕਰਦਾ ਨਹੀਂ, ਕੁੜੀ ਇਸ਼ਨਾਨ ਕਰਦੀ ਨਹੀਂ, ਨੌਂ ਇਸ਼ਨਾਨ ਕਰਦੀ ਨਹੀਂ, ਜਪਜੀ ਸਾਹਿਬ ਪੜ੍ਹਦੇ ਹੈ ਨਹੀਂ, ਰਹਿਦਾ ਕੀਰਤਨ ਸੋਲਾ। ਮੈਂ ਕਿਹਾ ਇੱਥੇ ਭੂਤਾਂ ਨੂੰ ਆਉਣ ਦੀ ਕੀ ਲੋੜ ਹੈ, ਤੁਸੀਂ ਤਾਂ ਖੁਦ ਹੀ ਭੂਤ ਜਾਂਦੇ, ਸ਼ਰਾਬ ਚੱਲਦੀ ਅੰਡੇ ਪੇਟ ਚੱਲਦਾ, ਹੁਣ ਤਾਂ ਜੀਂਦੇ ਭੂਤ ਬਹੁਤ ਹੈ, ਬੈਂਕ ਬੈਲੈਂਸ ਜਹਾਜ਼ ਝੂਟਦੇ ਫਿਰਦੇ, ਗੱਡੀਆਂ ਕਾਰਾਂ, ਜੀਂਦੇ ਭੂਤ ਬਹੁਤ ਹੈ, ਤੁਸੀਂ ਮਜ਼ਾ ਗੁਡਰੀ ਜਾਂਦੇ ਭਾਈ। ਪੁੱਤ ਜਨੂਰਾ ਧੀ ਜਨੂਰੀ ਜੋਰੂ ਜਿਨ੍ਹਾਂ ਦਾ ਸਰਦਾਰ, ਇਹ ਪਾਤਸ਼ਾਹ ਦੀ ਬਾਣੀ ਕਹਿੰਦੀ, ਮੈਂ ਕੋਲੋਂ ਨਹੀਂ ਕਹਿੰਦਾ, ਹੁਣ ਤਾਂ ਘਰ ਘਰ ਭੂਤ ਨੇ ਤਾਂਡਵ ਰਾਜ ਕਰਦੇ, ਜਿਹੜੇ ਵਿਆਹ ਸ਼ਾਦੀਆਂ ਚ ਡਾਂਸ ਭੰਗੜੇ ਪਾਉਂਦੇ ਆ ਉਦੋਂ ਭੂਤ ਹੁੰਦੇ ਕਿ ਦੇਵਤੇ ਹੁੰਦੇ ਆ, ਟੈਂਡ ਲਾਉਣ ਦੀ ਪਾ ਪੀ ਕੇ ਕਰਦੇ ਆ, ਨੱਚਦੇ ਟੱਪਦੇ ਆ, ਕੋਈ ਭੂਤਾਂ ਨਾਲ ਬਦਲ ਹੁੰਦੀ ਹੈ ਮੂਵੀ ਚ ਦੇ ਜਾਓ, ਤੁਸੀਂ ਭੂਤਨੇ ਬਣ ਕੇ ਨੱਚਦੇ ਆ ਕਿ ਕਿਵੇਂ ਨੱਚਦੇ ਆ, ਤੁਹਾਨੂੰ ਮਹਾਰਾਜ ਨੇ ਦੇਵਤੇ ਬਣਾਇਆ, ਬਧੂ ਬਰੇ ਤੋਂ ਦੇਵ ਕਰੇ ਪੂਰੇ ਸਤਗੁਰ ਕੀ ਵਡਿਆਈ, ਪਰ ਅਸੀਂ 4.5 ਲੱਖ ਰੁਪਇਆ ਇਹਨਾਂ ਕੰਜਰ ਕੰਜਰੀਆਂ ਨੂੰ ਦਿੰਦੇ ਹਾਂ, ਤੇ ਰਾਗੀਆਂ ਨੂੰ 10 ਰੁਪਏ ਦੇਣੇ, ਉਹਨਾਂ ਨੂੰ ਗ੍ਰੰਥੀਆਂ ਨੂੰ 3 ਦਿਨ ਪਾਠ ਕੀਤਾ, ਰੌਲਾ ਲਾਈਆਂ, 2-2 ਘੰਟੇ ਚੌਂਕੜੇ ਲਾਏ, ਤੁਹਾਡੀ ਅਰਦਾਸ ਕੀਤੀ, ਪਰਿਵਾਰ ਸੁਖ ਸੁਖੀ ਦੀ ਵਿਦਿਆ ਦਾਨ, ਕਾਰੋਬਾਰ ਵਾਧਾ, ਭਾਈ ਜੀ ਲਾਲਚੀ ਬਹੁਤ ਗਲੀਏ ਬੋਲੋ, ਤੇ ਜੇ ਭਾਈ ਜੀ ਨੇ ਚੰਗਾ ਟੋਲਾ ਪਾਇਆ ਇਹਦਾ ਬਹੁਤ ਔਖਾ ਕੰਮ, ਜੇ ਭਾਈ ਨੇ ਸੈਂਟ ਲਾਈ ਹੋਵੇ ਕਹਿਣਾ ਹੁਣ ਤਾਂ ਭਾਈ ਵੀ ਉਸ ਉਹ ਸੈਂਟ ਭਾਈ ਅੱਧੇ ਦੇ ਕੰਨਾਂ ਨੂੰ ਲਾਉਣੀ ਹੈ ਤੇ ਕੁੱਤੇ ਦੇ ਗਿੱਟਿਆਂ ਨੂੰ ਲਾਉਣੀ ਹੈ, ਬੰਦਿਆਂ ਵਾਸਤੇ ਬਣੀ ਕਿਹਦੇ ਵਾਸਤੇ ਬਣੀ, ਬਾਕੀ ਲਾ ਸਕਦੇ ਗ੍ਰਾਂਥੀ ਨਹੀਂ ਲਾ ਸਕਦੇ, ਮਹਾਰਾਜ ਜੀ ਕਰਦੇ ਬਣ, ਸਾਡੀ ਸੋਚ ਲੈ ਲਓ ਕਿੰਨੀ ਘਟੀਆ ਬਣ ਚੁੱਕੀ। ਅਰਦਾਸ ਕਰੀਏ ਸਤਿਗੁਰ ਕੀ ਸਰਣਾ, ਜਿਹੜਾ ਸਤਿਗੁਰੂ ਦੀ ਸ਼ਰਨ ਵਿੱਚ ਆ ਜਾਂਦਾ, ਦੇਖ ਲਓ ਕਸ਼ਮੀਰੀ ਪੰਡਿਤ ਆਏ ਰੱਖਿਆ ਕਰਕੇ ਦਿਖਾਈ ਕਿ ਨਹੀਂ ਦਿਖਾਈ, ਦਿਖਾਈ ਕਿ ਨਹੀਂ, ਗੱਲਾਂ ਨਹੀਂ ਕੀਤੀਆਂ ਕਰਕੇ ਦਿਖਾ ਦਿੱਤੀ, ਜੈ ਜੈਕਾਰ ਹੋਇਆ ਜਗੰਤ, ਅੱਜ ਸਾਰੇ ਸੰਸਾਰ ਤੇ ਧੰਨ ਗੁਰੂ ਤੇਗ ਬਹਾਦਰ ਦੀ ਜੈ ਜੈਕਾਰ ਹੋ ਰਿਹਾ, ਤੇਗ ਬਹਾਦਰ ਕੇ ਚਲਤ ਭਇਓ ਜਲ ਕੋ ਸੋ ਹੈ ਹੁਣ ਪ੍ਰਕਾਸ਼ ਕਿਉਂ ਹੋਇਆ,
ਅਜੇ ਅਰਦਾਸ ਕਰਕੇ ਕੰਧਾ ਰੱਖ ਲਾ। ਜਲੇ ਰੱਖਿਆ ਕਹਿੰਦਾ ਮਹਾਰਾਜ ਹੁਣ ਮੇਰੇ ਮਨ ਦੇ ਅੰਦਰ ਸ਼ਾਂਤੀ ਹੋ। ਇਹ ਜਿਹੜੇ ਗੁਰੂ ਨੇ ਅਰਦਾਸ ਦਿੱਤੇ ਆ ਇਹਨਾਂ ਦੇ ਪਿੱਛੇ ਬਖਸ਼ਿਸ਼ ਵੀ ਹੈ। ਕਈ ਕਹਿੰਦੇ ਜੀ ਯੂਨੀਫਾਰਮ ਯੂਨੀਫਾਰਮ ਤੁਹਾਡੇ ਚ ਫੌਜੀ ਬੈਠੇ ਹੋਣਗੇ, ਪੁਲਿਸ ਵਾਲੇ, ਡਰਾਈਵਰ ਵੀ, ਸਕੂਲਾਂ ਦੇ ਬੱਚੇ ਵੀ ਯੂਨੀਫਾਰਮ ਪਾਉਂਦੇ ਆਪੋ ਆਪਣੇ, ਉਹ ਸਾਰੇ ਡਿਊਟੀ ਕਾਲ ਵਿੱਚ ਪਾਈ ਜਾਂਦੀ ਯੂਨੀਫਾਰਮ। ਜਿਹੜੇ ਪੰਜ ਕਤਾਰ ਆ ਇਹਨਾਂ ਨੂੰ ਆਪਾਂ ਕਦੀ ਉਤਾਰ ਹੀ ਨਹੀਂ ਸਕਦੇ, ਇਹ ਸਾਡੇ ਅੰਗ ਆ। ਗੱਜ ਕੇ ਬੋਲੋ ਯੂਨੀਫਾਰਮ ਨੇ ਅੰਗ ਆ ਸਾਡੇ, ਇਹ ਤਾਂ ਕੇਸਾਂ ਸਵਾਸਾਂ ਨਾਲ ਸਿੱਖੀ ਨਿਭਾਉਣੀ ਪਈ। ਜੈ ਜੈਕਾਰ ਹੋਆ ਜਾਗਣ ਸਰ ਸਾਰੇ ਸੰਸਾਰ ਤੇ ਜੈ ਜੈਕਾਰ ਹੁੰਦੀ ਹੈ। ਪਾਰਨਾ ਮੇਰੋ ਤਾਰਨ ਤੱਕ, ਮੇਰਾ ਜਿਹੜਾ ਪਾਰਨਾ ਹੈ ਉਹ ਪਾਪੀਆਂ ਨੂੰ ਤਾਰਨ ਵਾਸਤੇ ਨਾਮ ਰੂਪੀ ਬੇੜਾ ਲੈ ਕੇ ਆਇਆ। ਆਪ ਮਲਾਹ ਬਣ ਕੇ ਜਿਹੜੇ ਸ਼ਰਧਾ ਰੂਪੀ ਪੂੰਜੀ ਲੈ ਕੇ ਤੇ ਬੇੜੇ ਚ ਬਹਿੰਦੇ ਆ, ਸਤਿਗੁਰੂ ਜੀ ਉਹਨਾਂ ਦੇ ਜ਼ਿੰਦਗੀਆਂ ਰੂਪੀ ਜਹਾਜ਼ਾਂ ਨੂੰ ਪਾਰ ਕਰ ਦਿੰਦੇ। ਨਹੀਂ ਤਾਂ ਕਿੰਨੀਆਂ ਜਵਾਨੀਆਂ ਆ ਸ਼ਰਾਬ ਦੀ ਬੋਤਲ ਤੇ ਗੱਲ ਹੋ ਰਹੀ ਆ। ਤੁਹਾਡੇ ਜਿਹੜੇ ਸਮੁੰਦਰ ਆ, ਸਮੁੰਦਰ ਤਾਂ ਬਹੁਤ ਘੱਟ ਡੁੱਬਦੇ ਹੋਣਗੇ, ਤੇ ਸ਼ਾਮ ਨੂੰ ਪਿਆਲੀ ਤਾਂ ਬੋਤਲ ਬਹੁਤ ਨੂੰ ਡੁੱਬਦੀ ਆ। ਕੋਈ ਗੱਲ ਕੇ ਬੋਲੋ, ਸਮੁੰਦਰ ਚ ਡੁੱਬ ਜਾਂਦੇ ਕੋਈ ਅਫਸੋਸ ਨੀ, ਦਰਿਆ ਚ ਪਾਣੀ ਬਹੁਤ ਸੀ ਤਰਨਾ ਨਾ ਸੌਂਦਾ। ਉਹ ਜਿਹੜਾ ਪਿਆਲੀ ਦੇ ਬੋਤਲ ਚ ਡੁੱਬ ਜਾਇਆ ਇਹਦੇ ਨਾਲ ਵੱਧ ਸ਼ਰਮਨਾਕ ਗੱਲ ਕਿਹੜੀ ਹੋ ਸਕਦੀ ਹੈ। ਜੇ ਕੋਈ ਪੀਲਾ ਤੁਹਾਡੇ ਅੱਜ ਛੱਡ ਕੇ ਜਾਇਓ, ਰਾਮ ਦਸਵੰਬਰ ਪੂਰਨ ਸੁਖਦਾਤਾ, ਉਹ ਸਾਰੇ ਸੰਸਾਰ ਨੂੰ ਭਰਨ ਵਾਲਾ ਜਿਹੜਾ ਉਹਦੀ ਸ਼ਰਨ ਵਿੱਚ ਤਾਜਾ ਦਾ ਸੁਣਾ ਨਹੀਂ ਰਹਿੰਦਾ, ਪੂਰਨ ਹੈ ਸੁੱਖਾਂ ਦਾ ਦਾਤਾ, ਸਗਲ ਸਮੱਗਰੀ ਪੋਖਣ ਭਰ, ਸਾਰੀ ਸਮੱਗਰੀ ਦੇ ਕੇ ਸਾਰਿਆਂ ਨੂੰ ਪੋਖਣ ਪਾਲਣ ਵਾਲਾ, ਸਾਰਿਆਂ ਦੇ ਢਿੱਡ ਨੂੰ ਭਰਨ ਵਾਲਾ। ਤੇ ਪਰ ਬੰਦਾ ਬੰਦੇ ਦਾ ਦਾਸ ਸੁਣਦਾ। ਮਹਾਰਾਜ ਕਹਿੰਦੇ ਮਾਨੁਕੀ ਡੇਗ ਬਿਰਤੀ ਸਭ ਜਾਣ, ਦੇਵਨ ਕੋਈ ਕਹਿ ਭਗਵਾਨ, ਜਿਸ ਕਹਿ ਦੀਆ ਕਹਿ ਆਧਾਏ, ਬਬਰ ਨਾ ਤ੍ਰਿਸ਼ਨਾ ਲਾਗੈ ਆਏ। ਮੁੜ ਕੇ ਤ੍ਰਿਸ਼ਨਾ ਨਹੀਂ ਪੈਦਾ ਹੁੰਦੀ ਐਡੀ ਕਿਰਪਾ ਕਰਨ ਦੀ। ਆਖਰੀ ਬੇਨਤੀਆਂ ਭਾਈ ਥੋੜੀਆਂ ਪੰਕਤੀਆਂ, ਖਾਨ ਸਨੰਤਰ ਸਰਵ ਨਿਰੰਤਰ, ਖਾਨ ਜਗਤ ਖਾਨਾਂ ਦੇ ਅੰਦਰ ਸਾਰੀਆਂ ਜਗ੍ਹਾ ਚ ਨਿਰੰਤਰ ਨੇ ਇੱਕ ਰਸ, ਬਲ ਬਲ ਜਾਈ ਤੋਂ ਬਲਿਹਾਰ ਬਲਿਹਾਰ ਜਾਂਦੇ ਹਰ ਕੇ ਚਰਨ ਹਰੀਏ ਚਰਨ। ਜਿੱਥੇ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਚਰਨ ਪਾਤੇ, ਅੱਜ ਦੇਖੋ ਜਿੱਥੇ ਨਾਮ ਜਪਿਆ ਮੇਰੇ ਪਿਆਰੇ, ਸੇ ਅਸਤ ਸਵੈਨ ਚੌਬਾਰੇ, ਜਿੱਥੇ ਨਾਮ ਨਾ ਜਪਿਆ ਮੇਰੇ ਗੋਇੰਦਾ, ਸਹੀ ਨਗਰ ਪੁਜਾਰੀ ਜੀਓ, ਜੀ ਜੁਗਤ ਬਸ ਮੇਰੇ ਸਵਾਮੀ। ਜਿੰਨੀਆਂ ਵੀ ਜੀਵਾਂ ਨੂੰ ਬਸ ਕਰਨੀਆਂ ਜੁਗਤੀਆਂ ਨਾ, ਉਹ ਮੇਰੇ ਸਵਾਮੀ ਮਾਲਕ ਦੇ ਕੋਲ। ਸਾਡੀਆਂ ਬੀਬੀਆਂ ਵੀ ਕਈ ਵਾਰੀ ਹੁੰਦੀਆਂ ਧਾਰਾ ਬਸ ਹੋ ਜਾਏ, ਕਈ ਤਾਂ ਧਾਰਾ ਦੇ ਦੇਣਗੇ ਕੂਕ ਮਾਰ ਕੇ, ਉੱਪਰ ਕਈ ਸਵਾਦ ਦੇਣਗੇ ਮਰਿਓ ਥੋੜੇ ਦੀ ਅੱਡੀ ਪੀ ਕੇ, ਉਹ ਬਸ ਕਰਦੀਆਂ ਕਰਦੀਆਂ ਕਈ ਵੀ ਘਰ ਵਾਲਿਆਂ ਨੂੰ ਸਲਾਈ ਕਰਦੀਆਂ ਦੀ ਮਾਂ ਮਾਰ ਕਰਕੇ ਤਾਂ ਗਾਲਾਂ ਕੱਢਦਾ ਸੀ, ਫਿਰ ਪੱਥਰ ਚਲਾਉਣ ਲੱਗ ਜਾਂਦਾ। ਬਸ ਕਰਨ ਦਾ ਢੰਗ ਦੱਸਿਆ ਗੁਰੂ ਗ੍ਰੰਥ ਸਾਹਿਬ ਨੇ, ਨਿਵਣ ਸੋ ਅੱਖਰ ਖਵਣ ਗੁਣ ਜੇਬਾ ਮਣੀਆਂ ਮੰਤਰ, ਇਹ ਤੈ ਭੈਣੇ ਬੇਸ ਕਰ ਤਾਂ ਬਸ ਆਵੀ ਕੰਤ। ਇਹ ਸਲੋਕ ਜਵਾਨੀ ਚੇਤੇ ਕਰ ਲਓ, ਨਿਮਰਤਾ ਗੁਣ ਧਾਰ ਲਓ, ਕੌੜਾ ਬੋਲੇ ਉਹਨੂੰ ਬਰਦਾਸ਼ਤ ਕਰਨ ਦਾ, ਔਰ ਜਵਾਨ ਤੋਂ ਮਿੱਠਾ ਬੋਲਣ ਦਾ ਵਚਨ ਧਾਰ ਲਓ, ਆਪੇ ਪਾਸ ਹੋ ਜਾਓ। ਇਹ ਮਾਤਰ ਯੰਤਰਾਂ ਦੀ ਤੰਤਰਾਂ ਦੀ ਲੋੜ ਕੀ ਹੈ? ਪਰ ਕਿਹੜੇ ਜੱਟ ਵਾਲੀ ਨਾ ਗੱਲ ਹੋਵੇ ਕੋਈ, ਇਹ ਦਸ ਮਗਰਾਮ ਚ ਦੇਖਿਆ ਚਰਿੱਤਰ, ਜਿਹੜੇ ਕਹਿੰਦੇ ਨਾ ਚਰਿੱਤਰ ਹੈ, ਚਰਿੱਤਰ ਸੁਣਾ ਦੇਣੇ ਤੁਹਾਨੂੰ। ਏਡਾ ਜੱਟ ਸੀ ਭਾਈ, ਉਹਦੇ ਘਰ ਵਾਲੀ ਉਹਨੂੰ ਪੁੱਠਾ ਜਾਂਦੀ ਹੁੰਦੀ ਸੀ, ਬੀਬੇ ਉਹ ਗੁੱਸੇ ਨਾ ਹੋਵੇ, ਮੈਂ ਸਾਰੀਆਂ ਲਈ ਨਹੀਂ ਕਹਿੰਦਾ, ਮੈਂ ਤਾਂ ਡੇਡੇ ਦੇ ਘਰ ਵਾਲੀ ਇਹ ਦਸ ਮਹੀਨੇ ਲਿਖੀ ਉਹ ਸੁਣਾਉਣ ਲੱਗਿਆ, ਆਪਣੇ ਕੋਲੋਂ ਮੈਂ ਨਹੀਂ ਸੁਣਾਉਣ ਲੱਗਿਆ। ਉਹ ਸਾਧ ਸੰਗਤ ਜੀ ਚੱਲ ਪਿਆ ਸਹੁਰਿਆਂ ਨੂੰ, ਉਹਦੇ ਪੇੜਿਆਂ ਨੂੰ, ਉਹ ਕਹਿੰਦਾ ਪੁਲ ਤੋਂ ਲੰਘੀਏ, ਕਹਿੰਦੀ ਨਹੀਂ ਮੈਂ ਤਾਂ ਬੇੜੀ ਦੀ ਹਾਂ, ਉਹ ਕਹਿੰਦਾ ਚੱਲ ਬੇੜੀ ਦੋ, ਕਹਿੰਦੀ ਮੈਂ ਪੁਲ ਤੋਂ ਜਾ, ਹੈਂਜੀ ਹਾਂ, ਉਹ ਕਹਿੰਦਾ ਗਾਂ ਦੀ ਪੂਜ ਪਾੜ ਕੇ ਬਲਾਉਂਦੇ ਨੇ, ਕਹਿੰਦੇ ਨਹੀਂ ਮੈਂ ਤਾਂ ਬੇੜੀ ਚ ਬਹਿਣ, ਉਹ ਕਹਿੰਦਾ ਮੈਂ ਬੇੜੀ ਚ ਬਹਿਣ, ਕਹਿੰਦਾ ਮੈਂ ਗਾਂ ਦੀ ਪੂਜ, ਉਸਨੇ ਸਾਥ ਕਹਿੰਦਾ ਮੈਂ ਪੂਜ, ਕਹਿੰਦਾ ਮੈਂ ਪੂਜ ਛੱਡ ਦੀ, ਗਾਂ ਦੀ ਪੂਜ ਫੜੀ ਸੀ, ਕਿਡੇ ਦੇ ਘਰ ਵਾਲੀ ਰੁੜ ਗਈ, ਪਰ ਜਿਹੜੇ ਰੁੜ ਗਈ ਜਿੱਧਰੋਂ ਪਾਣੀ ਆਉਂਦਾ ਸੀ ਕਿੱਡਾ ਜੱਟ ਉਧਰ ਨੂੰ ਤੁਰਿਆ ਸੀ। ਸਿਆਣੇ ਉਹ ਟਿਕਿਆ ਕਿੱਧਰ ਜਾ ਰਹੇ ਹਾਂ, ਕਹਿੰਦੇ ਮਹਾਰਾਜ ਘਰ ਵਾਲੀ ਰੁੜ ਗਈ ਉਧਰ ਜਾ ਰਹੇ ਹਾਂ, ਕਹਿੰਦੇ ਉਹ ਰੁੜ ਕੇ ਐਂ ਜਾਣੀ ਸੀ ਕਿੱਧਰ ਨੂੰ ਜਾਣੀ ਸੀ? ਕਹਿੰਦੇ ਮਹਾਰਾਜ ਉਲਟੇ ਹੀ ਜਾਂਦੀ ਹੁੰਦੀ ਕਈਆਂ ਦਾ ਕਾਨੂੰਨ ਦਾ ਗਿਆਨ ਜਿੰਨਾ ਮਰਜ਼ੀ ਸੁਣਾ ਦੀਜੋ, ਉਹ ਟਿੱਡੇ ਜਗਦੇ ਘਰ ਵਾਲੀ ਉਹਨੇ ਜਾਣਾ ਪੁੱਠੇ, ਸਿੱਧੀ ਗੱਲ ਸੁਣ ਕੇ ਵੀ ਪੁੱਠੀ ਪਾਉਣੀ ਆ ਉਹਨਾਂ ਨੇ। ਸਾਡੀ ਹਾਲਤ ਅੱਜ ਬਣੀ ਹੋਈ ਹੈ, ਇਸ ਤਰ੍ਹਾਂ ਦੀਆਂ ਕਥਾ ਸੁਣੋਗੇ ਕਿੰਨੇ ਯੁੱਗ ਸੁਣੀ ਜਾਏ ਉਹ ਕੁਛ ਨਹੀਂ ਬਣ। ਜਦੋਂ ਸਿੱਧੀ ਗੱਲ ਨੂੰ ਸਿੱਧੀ ਸਮਝ ਕੇ ਤੁਰੋਗੇ, ਮਨ ਸਿੱਧਾ ਹੋ, ਗੁਰੂ ਵੱਲ ਸਿੱਧੇ ਹੋ, ਔਰ ਸੱਚਖੰਡ ਦਾ ਸਿੱਧਾ ਰਸਤਾ ਤੁਹਾਡੇ ਵਾਸਤੇ ਸਾਫ਼ ਹੋ। ਸਤਿਗੁਰ ਸੱਚੇ ਪਾਤਸ਼ਾਹ ਜੀ ਸਮਝਾਉਂਦੇ ਹਨ ਭਾਈ, ਸਰਬ ਸਿੱਧ ਤੁਮ ਕਾਰਨ ਹਨ, ਸਾਰੀਆਂ ਸਿੱਧੀਆਂ ਦੇ ਮਾਲਕ, ਸਾਰੀਆਂ ਗੱਲਾਂ ਸਿੱਧ ਕਰਨ ਵਾਲੇ, ਸਾਰੇ ਕਾਰਨਾਂ ਨੂੰ ਕਰਨ ਵਾਲੇ ਉਹ ਜੀ ਜੋਗਤ ਬਸ ਮੇਰੇ ਸਵਾਮੀ। ਸਰਬ ਸਿੱਧ ਤੁਮ ਕਾਰਨ ਕਰਨ ਆਦਿ ਜੁਗਾਦ ਪ੍ਰਭ ਰੱਖਦਾ, ਆਦਿ ਤੋਂ ਮੁੱਢ ਤੋਂ ਜੁਗਾਦ ਜੁਗਾਂ ਵਿੱਚ ਵੀ ਜਿਸ ਨੇ ਉਹਦੀ ਸ਼ਰਨ ਲੈ, ਚਾਹੇ ਸੀਤਾ ਮਾਤਾ ਨੇ ਲੈ ਲਈ, ਚਾਹੇ ਦ੍ਰੋਪਦੀ ਨੇ ਲੈ ਲਈ, ਚਾਹੇ ਪ੍ਰਹਲਾਦ ਨੇ ਲੈ ਲਈ, ਚਾਹੇ ਧੂਮ ਨੇ ਲੈ ਲਈ, ਚਾਹੇ ਕਸ਼ਮੀਰੀ ਪੰਡਤਾਂ ਨੇ ਲੈ ਲਈ ਭਾਈ, ਚਾਹੇ ਮਰਦਾਨੇ ਨੇ ਲੈ ਲਈ ਗੋਡੇ ਰਾਜ ਤੋਂ ਬੈਠਣ ਵਾਸਤੇ, ਸਰਬ ਸੱਚੇ ਪਾਤਸ਼ਾਹ ਮੁੱਢ ਕਦੀਮ ਤੋਂ ਆਪਣੇ ਭਗਤਾਂ ਰੱਖਦਾ ਆਇਆ। ਭਗਤ ਜਨਾਂ ਕੀ ਹਰਜਿਓ ਸੁਰਤੂ ਰੱਖਦਾ ਆਇਆ, ਪ੍ਰਹਲਾਦ ਜਨ ਤੋਂ ਰਾਸ ਲੈ ਹਰਜਿਓ ਹਰਨਾਸ ਮਾਰ ਪਹੁੰਚਾਇਆ। ਹਰ ਸਿਮਰਤ ਨਾਨਕ ਨਹੀਂ ਡਰਨ, ਜਿਹੜੇ ਹਰੀ ਦਾ ਸਿਮਰਨ ਕਰਦੇ ਹਨ। ਸਤਿਗੁਰ ਨਾਨਕ ਦੇਵ ਦੀ ਬਾਣੀ ਦੁਆਰਾ ਪੰਜਵੇਂ ਪਾਤਸ਼ਾਹ ਕਹਿੰਦੇ ਗੁਰੂ ਸਾਹਿਬ ਦੇ ਜੰਮਣ ਦਾ ਵੀ ਡਰ ਨਹੀਂ, ਜਮਾਂ ਦੇ ਡਰ ਨਹੀਂ। ਲੋਕ ਮੁਲਕ ਰਾਜ ਪੰਡਤ ਸੀ, ਸੰਤ ਆਦਿ ਵਾਲੀਆਂ ਦਾ ਪ੍ਰੇਮੀ ਸੀ, ਬਹੁਤ ਵਿਦਵਾਨ ਸੀ। ਮੈਨੂੰ ਕਹਿੰਦਾ ਮਹਾਰਾਜ ਮੈਨੂੰ ਗੁਰਮੁਖੀ ਆ ਜਾਓ, ਮੈਂ ਸਲੇਟ ਪੜ੍ਹ ਕੇ ਜੋ ਇਤਿਹਾਸ ਵਾਲੇ ਜਿਹੜੇ ਸੀ ਉਹਨਾਂ ਨੂੰ ਸਿਖਾ ਲੈਣ, ਸੰਸਕ੍ਰਿਤ ਪੜ੍ਹੇ ਹੋਏ ਉਹ ਹਰਿਦੁਆਰ ਚਲੇ ਗਏ। ਬੰਦਗੀ ਕਰਨ ਵਾਲਾ ਕਿਤੇ ਵੀ ਚੱਲ ਜਾਏ ਉਹਦੀ ਮਹਿਮਾ ਹੋ ਜਾਂਦੀ, ਹਰ ਕਾ ਭਗਤ ਪੜ੍ਹ ਨਹੀਂ ਕਰਦਾ। ਉੱਥੇ ਇੱਕ ਤਾਂਤਰਿਕ ਸਾਧੂ ਸੀ, ਉਹਨੇ ਜੀ ਉਹਦੇ ਉੱਤੇ ਜਾਦੂ ਹੀ ਛੱਡ ਦਿੱਤਾ। ਸੰਤ ਆਦਿ ਵਾਲੀਆਂ ਨੇ ਉਹਨੂੰ ਕਿਹਾ ਸੀ ਮੂਲ ਮੰਤਰ ਪੜ੍ਹਿਆ, ਉਹਦੀ ਕੋਈ ਚੀਜ਼ ਆ ਰਹੀ ਛਾਤੀ ਦੇ ਬਹਿ ਕੇ ਭਾਰ ਪਾਇਆ, ਉਹਦਾ ਗਲ ਬਹੁਤ ਖੋਲਿਆ, ਉਹ ਮੂਲ ਮੰਤਰ ਪੜ੍ਹਨ ਨਹੀਂ ਮਿਲਿਆ। ਜਿਹਨੇ ਦੇਖਿਆ ਉਸ ਚੀਜ਼ ਨੇ ਵੀ ਮੇਰਾ ਜ਼ੋਰ ਨਹੀਂ ਪੈਂਦਾ, ਉਹਨੇ ਜਾ ਕੇ ਤਾਂਤਰ ਘਟਾ ਲਿਆ, ਉਹਦਾ ਗਲ ਖੋਲਿਆ। ਉਹ ਮਿੰਤਾਂ ਕਰੇ, ਫਿਰ ਉਹਨੂੰ ਮੁਲਕ ਰਾਜ ਪੰਡਿਤ ਤੋਂ ਭੇਜੇ, ਤੇਰੇ ਕੋਲ ਬਹੁਤ ਵੱਡੀ ਸ਼ਕਤੀ ਸਾਨੂੰ ਦੱਸ। ਕਹਿੰਦਾ ਮੇਰੇ ਪਾਸ ਕੋਈ ਮੰਤਰ ਨਹੀਂ, ਗੁਰੂ ਨਾਨਕ ਦਾ ਮੰਤਰ ਮੂਲ ਮੰਤਰ, ਸੰਤ ਆਦਿ ਵਾਲੀਆਂ ਨੇ ਪੜ੍ਹਨ ਵਾਸਤੇ ਹੁਕਮ ਕੀਤਾ। ਇਹ ਹੈ ਮੂਲ ਮੰਤਰ,